ਸਤਨਾਮ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ ਪਹਿਲਾ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀਆਂ ਹੈ ਸਾਥ ਪੜ ਪੜ ਬੇੜੀ ਪਾਈ ਪੜ ਪੜ ਗੱਡੀਆ ਖਾਤ ਪੜ ਪੜ ਗੱਡੀ ਲੱਦੀਆ ਪੜ ਪੜ ਭਰੀਆ ਸਾਥ ਪੜ ਪੜ ਬੇੜੀ ਪਾਈ ਪੜ ਪੜ ਗੱਡੀਆਂ ਹੈ ਖਾਤ ਪੜੀਆਂ ਹੈ ਜੇਤੇ ਬਰਸ ਬਰਸ ਪੜੀਆਂ ਹੈ ਜੇਤੇ ਮਾਸ ਪੜੀਆਂ ਜੇਤੀ ਆਰਜਾ ਪੜੀਆਂ ਹੈ ਜੇਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹੋਮੈ ਚਖਣਾ ਚਾਖ ਪੜੀਐ ਜੇਤੀ ਆਰ ਜਾ ਪੜੀਐ ਜੇਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹੋਮੈ ਚਖਣਾ ਚਾਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਆਪਣੇ ਜੀਵਨ ਨੂੰ ਭਾਗਸ਼ਾਲੀ ਬਣਾਇਆ ਹੈ ਔਰ ਨਾਲ ਗੁਰੂ ਕਾ ਲੜੀਵਾਰ ਉਪਦੇਸ਼ ਆਸਾ ਜੀ ਕੀ ਵਾਰ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸਰਵਣ ਕੀਤੇ ਗਏ ਹਨ। ਇਸ ਧਰਤੀ ਤੇ ਜਿਹੜਾ ਵੀ ਗਿਆਨ ਸਤਪੁਰਸ਼ਾਂ ਵਿੱਚ ਪੈਦਾ ਹੋਇਆ, ਰੱਬ ਦੇ ਪਿਆਰਿਆਂ ਵਿੱਚ ਜੋ ਉਹਨਾਂ ਦਾ ਮਨ ਜਦੋਂ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਿਆ ਤੇ ਉਸ ਵਕਤ ਉਹਨਾਂ ਕੋਲ ਕੋਈ ਅੱਖਰ ਨਹੀਂ ਸੀ, ਕੋਈ ਭਾਸ਼ਾ ਨਹੀਂ ਸੀ, ਕਿਉਂਕਿ ਉਹ ਜਿਹੜਾ ਮਿਲਾਪ ਹੈ ਉਹ ਮਨ ਤੋਂ ਪਾਰ ਸੀ ਤੇ ਅੱਖਰ ਅਤੇ ਵਿਦਿਆ ਮਨ ਦੇ ਦਾਇਰੇ ਵਿੱਚ ਆਉਂਦੇ ਨੇ। ਜਦੋਂ ਮਨੁੱਖ ਦੀ ਸੁਰਤ ਮਨ ਤੋਂ ਪਾਰਲੇ ਦੇਸ਼ ਯਾਨੀ ਕਿ ਪ੍ਰੇਮ ਦੇ ਦੇਸ਼ ਵਿੱਚ ਪ੍ਰਵੇਸ਼ ਕਰਦੀ ਹੈ, ਉਸ ਥਾਂ ਤੇ ਅੱਖਰ ਨਹੀਂ ਬਚਦੇ। ਜੇ ਉੱਥੇ ਕੋਈ ਅੱਖਰ ਹੁੰਦੇ ਵੀ ਨੇ ਤੇ ਉਹ ਅੱਖਰ ਬੋਲਣ ਤੋਂ ਬਿਨਾਂ ਕੇਵਲ ਭਾਵ ਦੇ ਵਿੱਚ ਰਹਿੰਦੇ ਨੇ, ਉਹਨੂੰ ਕੇਵਲ ਉਹੀ ਮਨੁੱਖ ਜਾਣਦਾ ਹੈ ਜਿਹੜਾ ਉਹਨਾਂ ਅੱਖਰਾਂ ਨੂੰ ਬੋਲ ਰਿਹਾ ਹੁੰਦਾ, ਬਾਹਰ ਉਹਦੀ ਕੋਈ ਖਬਰ ਨਹੀਂ ਹੁੰਦੀ। ਇਸ ਲਈ ਉਹ ਅੱਖਰ ਅਲੋਪ ਹੁੰਦੇ ਨੇ, ਛੁਪੇ ਹੁੰਦੇ ਨੇ, ਪ੍ਰੇਮ ਵਾਲੇ ਹੁੰਦੇ ਨੇ। ਇਹਨੂੰ ਹਜ਼ੂਰ ਨੇ ਬਾਣੀ ਦੇ ਵਿੱਚ ਇਹ ਵੀ ਕਿਹਾ ਕਿ ਵਾਹਿਗੁਰੂ ਦਾ ਪ੍ਰੇਮ ਤੇ ਗਿਆਨ ਇਸ ਤਰ੍ਹਾਂ ਦਾ ਹੈ ਜਿਵੇਂ ਇੱਕ ਗੁੰਗੇ ਮਨੁੱਖ ਦੇ ਮੂੰਹ ਵਿੱਚ ਗੁੜ ਦੀ ਡਲੀ ਰੱਖ ਦਿਓ, ਉਹ ਗੁੜ ਖਾ ਜਾਏਗਾ, ਗੁੜ ਦਾ ਉਹਨੂੰ ਸਵਾਦ ਵੀ ਆਏਗਾ, ਉਹਦੀ ਮਿਠਾਸ ਦੀ ਉਹਨੂੰ ਪ੍ਰਤੀਤੀ ਵੀ ਹੋਏਗੀ। ਪਰ ਜਦੋਂ ਉਸ ਗੁੰਗੇ ਮਨੁੱਖ ਨੂੰ ਕਹੋ ਕਿ ਤੂੰ ਇਸ ਗੁੜ ਦਾ ਸਵਾਦ ਅੱਖਰਾਂ ਵਿੱਚ ਬਿਆਨ ਕਰ, ਤੇ ਇਹ ਉਹਦੇ ਵੱਸ ਦੀ ਗੱਲ ਨਹੀਂ, ਕਿਉਂਕਿ ਉਹਦੇ ਕੋਲ ਬੋਲਣ ਵਾਸਤੇ ਅੱਖਰ ਨਹੀਂ, ਉਹਦੇ ਅੰਦਰ ਗੂੰਜਦੇ ਨੇ, ਉਹ ਮੂੰਹ ਹਿਲਾਉਂਦਾ ਹੈ, ਹੱਥ ਹਿਲਾਉਂਦਾ ਹੈ, ਉਹ ਅੰਦਰੋਂ ਤਾਂ ਕਹਿੰਦਾ ਹੈ, ਉਹਨੂੰ ਪਤਾ ਹੈ, ਉਹਦੇ ਅੰਦਰ ਅੱਖਰ ਚੱਲ ਰਹੇ ਨੇ, ਪਰ ਉਹਦੀ ਜ਼ੁਬਾਨ ਵਲ ਨਹੀਂ ਖਾਂਦੀ, ਉਹਨੂੰ ਅੱਖਰੋਂ ਅੱਖਰ ਜਿਹੜੇ ਨੇ ਫੁੱਟਦੇ ਨਹੀਂ। ਇਸ ਕਰਕੇ ਕਈ ਵਾਰੀ ਜਿਹੜਾ ਗੁੰਗਾ ਮਨੁੱਖ ਹੈ ਉਹ ਜ਼ਿਆਦਾ ਭਾਵੁਕ ਹੋ ਜਾਏ, ਵੀ ਉਹਦੇ ਅੰਦਰ ਅੱਖਰ ਕਹਿਣ ਨੂੰ ਚਿੱਤ ਜ਼ਿਆਦਾ ਕਰੇ ਤੇ ਜ਼ੁਬਾਨ ਸਾਥ ਨਾ ਦੇ, ਤੇ ਫਿਰ ਇੱਕ ਮਨੁੱਖ ਦੀ ਅਖੀਰਲੀ ਭਾਸ਼ਾ ਉਹਨੂੰ ਕਹਿੰਦੇ ਨੇ ਅੱਖਾਂ ਦਾ ਪਾਣੀ, ਉਹ ਫਿਰ ਆਪਣੀਆਂ ਅੱਖਾਂ ਵਿੱਚੋਂ ਪਾਣੀ ਵਹਾ ਕੇ ਕਹਿ ਦਿੰਦਾ ਵੀ ਜੋ ਕੁਝ ਮੈਨੂੰ ਪਤਾ ਲੱਗਦਾ ਮੈਂ ਕਹਿਣਾ ਤੇ ਚਾਹੁੰਦਾ, ਪਰ ਮੇਰੇ ਕੋਲ ਉਹਦੇ ਵਾਸਤੇ ਬੋਲਣ ਵਾਸਤੇ ਅੱਖਰ ਨਹੀਂ। ਇੱਕ ਦੂਸਰੀ ਭਾਸ਼ਾ, ਉਹ ਗੁੰਗਾ ਮਨੁੱਖ ਕਦੀ ਕਦੀ ਰੋ ਪੈਂਦਾ, ਤੇ ਇੱਕ ਤੀਸਰੀ ਅਵਸਥਾ ਉਹ ਕਦੀ ਕਦੀ ਹੱਸਦਾ ਹੈ, ਤੇ ਚੌਥੀ ਉਹਦੀ ਅਵਸਥਾ ਹੈ ਫਿਰ ਉਹ ਚੁੱਪ ਕਰ ਜਾਂਦਾ ਹੈ। ਇਹ ਚਾਰ ਅਵਸਥਾ ਗੁੰਗੇ ਮਨੁੱਖ ਦੀਆਂ ਨੇ, ਤੇ ਇਹ ਜਿਹੜੀ ਭਾਸ਼ਾ ਹੈ ਇੱਕ ਰੱਬ ਦੇ ਪਿਆਰੇ ਦੀ, ਉਹ ਜਦੋਂ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਪਰਮਾਤਮਾ ਦੇ ਦੇਸ਼ ਵਿੱਚ ਉਡਾਣ ਭਰਦਾ ਹੈ, ਤੇ ਉਹਦੀ ਉਡਾਣ ਮਨ ਤੋਂ ਪਾਰ ਚਲੀ ਜਾਂਦੀ ਹੈ, ਉੱਥੇ ਮਨ ਰਹਿੰਦਾ ਨਹੀਂ, ਤੇ ਉਸ ਪਾਰਲੇ ਕੰਢੇ ਤੇ ਜਿਹੜੀ ਪ੍ਰਤੀਤੀ ਹੁੰਦੀ ਹੈ ਜਦੋਂ ਪਰਤ ਕੇ ਉਹ ਮਨ ਵਿੱਚ ਆਉਂਦਾ ਹੈ, ਉਦੋਂ ਉਹ ਜਿਹੜੇ ਪਿਆਰ ਵਾਲੇ ਭਾਵ ਨੇ ਉਹ ਵਿਸਰ ਜਾਂਦੇ, ਦੇਸ਼ ਬਦਲ ਜਾਂਦਾ। ਹਾਂ, ਇਹ ਗੱਲ ਜ਼ਰੂਰ ਹੈ ਵੀ ਐਸੇ ਲੋਕਾਂ ਦੇ ਅੱਖਰਾਂ ਦੇ ਵਿੱਚ ਫਿਰ ਕੋਈ ਸੁਗੰਧ ਹੀ ਆ ਜਾਂਦੀ, ਕੋਈ ਪਿਆਰ ਪੈਦਾ ਹੋ ਜਾਂਦਾ। ਇਸ ਕਰਕੇ ਉੱਥੇ ਗਏ ਹੋਏ ਮਨੁੱਖ ਨੂੰ ਜਦੋਂ ਮਨ ਤੋਂ ਪਾਰ ਗਿਆ, ਉਹਨੂੰ ਜੇ ਕੋਈ ਮਨੁੱਖ ਇਹ ਅਰਦਾਸ ਬੇਨਤੀ ਕਰੇ ਵੀ ਸਾਨੂੰ ਦੱਸ ਵੀ ਤੂੰ ਹੁਣ ਕਿਹੜੀ ਦਸ਼ਾ ਵਿੱਚ ਹੈ, ਤੇ ਗੁਰੂ ਸਾਹਿਬ ਅੱਗੇ ਜਾ ਕੇ ਇਸੇ ਬਾਣੀ ਵਿੱਚ ਕਹਿਣਗੇ ਕਿ ਰੰਗ ਹੱਸੈ ਜਾਂ ਤੇ ਹੱਸ ਦੇਣਗੇ, ਰੰਗ ਰੋਵੈ ਜਾਂ ਰੋ ਦੇਣਗੇ, ਚੁੱਪ ਵੀ ਕਰ ਜਾਏ ਜਾਂ ਚੁੱਪ ਕਰ ਜਾਣਗੇ, ਤੇ ਇੱਕ ਚੌਥੀ ਦਸ਼ਾ ਬਣੇਗੀ ਕਿ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ, ਔਰ ਇੱਕ ਉਹਨਾਂ ਦੀਆਂ ਅੱਖਾਂ ਵਿੱਚੋਂ ਨੀਰ ਵਹਿਗਾ, ਇਹ ਵੀ ਉਹਨਾਂ ਦੀ ਅਵਸਥਾ ਹੈ। ਉਸ ਥਾਂ ਤੇ ਕੁਝ ਕਿਹਾ ਨਹੀਂ ਜਾ ਸਕਦਾ, ਪਰ ਜਦੋਂ ਐਸੇ ਮਨੁੱਖ ਵਾਪਸ ਆਉਂਦੇ ਨੇ, ਯਾਨੀ ਕਿ ਕਿਤੇ ਮਨ ਤੋਂ ਪਾਰ ਦੀ ਦਸ਼ਾ ਹੈ, ਜਹਾਂ ਬੋਲਤਾ ਅੱਛਰ ਆਵਾ, ਇਹ ਕਬੀਰ ਜੀ ਦੇ ਬਚਨ, ਜਹਾਂ ਅਬੋਲਤਾ ਮਨ ਨਾ ਰਹਾਵਾ, ਗੌੜੀ ਪਾਵਣ ਅੱਖਰੀ ਕਬੀਰ ਜੀ, ਜਾਂ ਬੋਲ ਤੈ ਅੱਖਰ ਆਵਾ, ਉੱਥੇ ਅੱਖਰ ਵਰਤੇ ਜਾ ਸਕਦੇ ਨੇ, ਪਰ ਜਹਾਂ ਅਬੋਲ, ਜਿੱਥੇ ਉਹ ਦਸ਼ਾ ਹੈ ਜਿੱਥੇ ਬੰਦਾ ਬੋਲ ਨਹੀਂ ਸਕਦਾ, ਅਬੋਲ ਦੇ ਅਰਥ ਨੇ ਬੋਲਣ ਤੋਂ ਲਾਚਾਰ ਵਿਅਕਤੀ, ਤਹਿ ਮਨ ਨਾ ਰਹਾਵਾ, ਉੱਥੇ ਮਨ ਨਹੀਂ ਹੁੰਦਾ, ਕਿਉਂਕਿ ਮਨ ਨੇ ਯਾਦ ਰੱਖਣਾ ਨਾ, ਤੇ ਮਨ ਨੇ ਬੋਲਣਾ ਹੈ, ਤੇ ਮਨ ਉੱਥੇ ਰਹਿੰਦਾ ਨਹੀਂ, ਮਨ ਉੱਥੇ ਜਾ ਨਹੀਂ ਸਕਦਾ। ਜਹਾਂ ਅਬੋਲ ਤੈ ਮਨ ਨਾ ਰਹਾਵਾ, ਹੁਣ ਕਬੀਰ ਜੀ ਨੇ ਇੱਕ ਇਸ਼ਾਰਾ ਕੀਤਾ, ਜੇ ਕਿਸੇ ਨੂੰ ਲੱਭੇ ਇਹਦੇ ਵਿੱਚੋਂ ਕੁਝ, ਬੋਲ ਅਬੋਲ ਮੱਧ ਹੈ ਜੋਈ, ਜਿਹੜਾ ਬੋਲਣ ਦੇ ਤੇ ਨਾ ਬੋਲਣ ਦੇ ਵਿਚਕਾਰਲੀ ਥਾਂ ਹੈ ਜਿੱਥੇ ਉਹਨਾਂ ਦਾ ਜੋੜ ਲੱਗਦਾ। ਬੋਲ ਅਬੋਲ ਮੱਧ ਹੈ ਜੋਈ, ਜਸ ਉਹ ਹੈ ਜਿਵੇਂ ਦੀ ਉਹ ਦਸ਼ਾ ਹੈ, ਤਸ ਲਖੇ ਨਾ ਕੋਈ, ਉਹ ਵੇਖਣੀ ਮੁਸ਼ਕਲ ਹੈ ਤੇ ਉਹਨੂੰ ਬਿਆਨ ਕਰਨਾ ਔਖਾ ਹੈ। ਪਰ ਫਿਰ ਵੀ ਜਦੋਂ ਉਹ ਵਿਅਕਤੀ ਵਾਪਸ ਆਏ, ਜਦੋਂ ਭਗਤ ਜਨ ਜਿਹੜੇ ਮਨ ਤੋਂ ਪਾਰ ਚਲੇ ਗਏ ਸਨ, ਜਦੋਂ ਉਹ ਵਾਪਸ ਮੁੜੇ ਤੇ ਵਾਪਸ ਮੁੜ ਕੇ ਮਨ ਵਿੱਚ ਆ ਕੇ ਭਾਵੇਂ ਉਹਨਾਂ ਦੀ ਸੁਰਤ ਪਾਰਲੇ ਕੰਢੇ ਤੋਂ ਵਾਪਸ ਆ ਚੁੱਕੀ ਸੀ, ਪਰ ਫਿਰ ਵੀ ਗੁਰੂ ਕੇ ਸਵਾਰਿਓ ਕੁਝ ਨਾ ਕੁਝ ਉਹ ਭਾਵ ਦੀਆਂ, ਉਹ ਮਿਲਾਪ ਦੀਆਂ, ਉਹ ਪ੍ਰੇਮ ਦੀਆਂ ਯਾਦਾਂ ਉਹਨਾਂ ਦੇ ਮਨ ਵਿਚ ਫਿਰ ਵੀ ਰਹਿ ਗਈ। ਇਹ ਬਾਣੀ ਕਿੱਥੋਂ ਪੈਦਾ ਹੋਈ? ਮੈਂ ਤਾਂ ਬੇਨਤੀ ਕਰ ਰਿਹਾ, ਅੱਜ ਗੁਰੂ ਸਾਹਿਬ ਪੜ੍ਹਨ ਦੀ ਗੱਲ ਕਰ ਰਹੇ। ਜਦੋਂ ਉਹ ਵਾਪਸ ਆਉਂਦੇ ਨਾ ਆਪਣੇ ਮਨ ਵਿਚ, ਤੇ ਮਨ ਦੇ ਅੰਦਰ ਆ ਕੇ, ਕਿਉਂਕਿ ਕੁਦਰਤੀ ਤੌਰ ਤੇ ਹੈ, ਜਿਹੜਾ ਮਨੁੱਖ ਕਿਤੇ ਸੈਰ ਕਰਨ ਗਿਆ ਉਥੋਂ ਦਾ ਜਿਹੜਾ ਮਾਹੌਲ ਏ, ਹਿਮਾਲਿਆ ਤੇ ਗਿਆ, ਉਥੇ ਬਰਫ਼ ਪੈਂਦੀ ਏ, ਉਥੇ ਪਹਾੜ ਨੇ, ਉਥੇ ਰੁੱਖ ਨੇ, ਬਿਰਖ ਨੇ, ਇਹ ਸਾਰਾ ਕੁਝ ਉਥੇ ਉਹ ਵੇਖ ਕੇ ਆਉਂਦਾ ਹੈ। ਉਹਨੂੰ ਉਥੋਂ ਲਿਆ ਨਹੀਂ ਸਕਦਾ ਉਹ ਜਦੋਂ ਉਥੇ ਹੁੰਦਾ ਹੈ, ਉਥੇ ਵੇਖ ਸਕਦਾ ਉਸ ਹਿਮਾਲਿਆ ਦੇ ਅੰਦਰ, ਉਥੋਂ ਦੀ ਠੰਡੀ ਹਵਾ, ਉਥੋਂ ਦਾ ਬਰਫੀਲਾ ਜਿਹੜਾ ਇਲਾਕਾ ਹੈ ਤੇ ਉਥੋਂ ਦੀ ਸੁਹਾਵਣਾ ਮੌਸਮ, ਉਹਦਾ ਖੁਦ ਹੀ ਮਨੁੱਖ ਵੇਖ ਸਕਦਾ ਜਿਹੜਾ ਉਥੇ ਗਿਆ। ਪਰ ਜਦੋਂ ਉਥੋਂ ਵਾਪਸ ਆਏਗਾ ਨਾ ਗਰਮੀ ਵਾਲੇ ਦੇਸ਼ ਵਿਚ, ਆਪਣੇ ਘਰ ਆਏਗਾ ਤੇ ਉਹਦੇ ਸੱਜਣ ਮਿੱਤਰ ਉਹਨੂੰ ਘੇਰ ਕੇ ਕਹਿਣਗੇ ਵੀ ਤੂੰ ਦੱਸ ਤੂੰ ਉਥੇ ਕੀ ਵੇਖ ਕੇ ਆਇਆ, ਉਸ ਦੁਨੀਆਂ ਵਿਚ ਕੀ ਹੈ, ਉਸ ਦੇਸ਼ ਵਿਚ ਤੂੰ ਕੀ ਦੇਖਿਆ। ਪਰ ਉਹ ਉਹਨਾਂ ਨੂੰ ਠੰਡੀ ਹਵਾ ਤਾਂ ਨਹੀਂ ਦੇ ਸਕਦਾ, ਪਰ ਉਹਦਾ ਨਕਸ਼ਾ ਉਹ ਬੋਲ ਦੇਗਾ, ਦੱਸ ਦੇਗਾ। ਇਹ ਜਿਹੜੀ ਬਾਣੀ ਪੈਦਾ ਹੋਈ ਏ ਇਹ ਉਥੋਂ ਆਈ, ਇਹ ਬਾਣੀ ਜਿਹੜੀ ਜਿਹੜੇ ਅੱਖਰ ਧਰਮ ਸ਼ਾਸਤਰਾਂ ਦੇ ਵਿਚ ਜਾਂ ਵੇਦਾਂ ਵਿਚ ਜਾਂ ਕਿਤੇ ਵੀ ਲਿਖੇ ਗਏ ਨੇ, ਬਾਣੀ ਕਿੱਥੋਂ ਪੈਦਾ ਹੋਈ? ਇਹ ਬਾਣੀ ਉਸ ਥਾਂ ਤੋਂ ਆਈ ਹੈ ਕਿ ਜਿਹੜੇ ਭਗਤ ਜਨ ਨਿਰੰਕਾਰ ਦੇ ਦੇਸ਼ ਵਿਚ ਲੀਨ ਹੋ ਗਏ, ਚਲੇ ਗਏ, ਟੁੱਬੀ ਮਾਰ ਗਏ ਤੇ ਅਜੇ ਸਰੀਰ ਧਾਰੀ ਸਨ, ਕਿਉਂਕਿ ਸਰੀਰ ਵਿਚ ਰਹਿੰਦੇ ਸਨ, ਇਸ ਕਰਕੇ ਉਹ ਵਾਪਸ ਸਰੀਰ ਵਿਚ ਮੁੜੇ, ਮਨ ਵਿਚ ਆਏ ਤੇ ਵਿਆਖਿਆ ਤਾਂ ਮਨ ਨੇ ਕਰਨੀ ਸੀ ਨਾ ਅੱਖਰਾਂ ਦੀ, ਗਿਆਨ ਤਾਂ ਮਨ ਨੇ ਕਹਿਣਾ ਸੀ। ਇਸ ਲਈ ਜਦੋਂ ਵਾਪਸ ਮਨ ਵਿਚ ਆਏ, ਸਰੀਰ ਵਿਚ ਆਏ ਤੇ ਉਨ੍ਹਾਂ ਨੇ ਫਿਰ ਗਿਆਨ ਬੋਲਿਆ। ਉਹਨੂੰ ਹੀ ਕਿਹਾ ਗੁਰੂ ਸਾਹਿਬ ਨੇ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੂ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਉਹਨਾਂ ਨੇ ਫਿਰ ਕਲਮ ਫੜੀ, ਕਾਗਜ਼ ਪੜਿਆ, ਵੈਸੇ ਤਾਂ ਨਾਮ ਹੀ ਲਿਖਦੇ, ਕਈ ਵਾਰੀ ਮਨ ਸੋਚਦਾ ਹੈ ਕਿ ਜਿਹੜੇ ਭਗਤ ਹੋਏ ਨੇ ਜਿਨ੍ਹਾਂ ਨੇ ਇੰਨੀ ਇੰਨੀ ਬਾਣੀ ਕਲਮ ਲੈ ਕੇ ਲਿਖੀ, ਗੁਰੂ ਸਾਹਿਬ ਨੇ ਆਪ ਕਿੰਨਾ ਉਪਰਾਲਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਦੇ ਉੱਤੇ 2 ਸਾਲ ਲੱਗ ਗਏ, ਉਹਨਾਂ ਨੂੰ 2 ਸਾਲ ਉਹਨਾਂ ਨੂੰ ਲੱਗੇ ਲਿਖਣ ਤੇ ਕੇਵਲ ਭਾਈ ਗੁਰਦਾਸ ਜੀ ਤੋਂ, ਤੇ ਪਿੱਛੇ ਕਦੀ ਝਾਤੀ ਮਾਰ ਕੇ ਵੇਖੋ, ਸੰਨ 1604 ਵਿਚ ਗੁਰੂ ਗ੍ਰੰਥ ਸਾਹਿਬ ਦੀ ਪਹਿਲੇ ਪ੍ਰਕਾਸ਼ ਦੀ ਸੰਪੂਰਨਤਾ ਹੋਈ ਸੀ ਤੇ 1170 ਵਿਚ ਬਾਬਾ ਫਰੀਦ ਤੇ ਭਗਤ ਜੈਦੇਵ ਜੀ ਦਾ ਜਨਮ ਹੋਇਆ। ਇਹਦਾ ਮਤਲਬ 400 ਸਾਲ ਤੱਕ ਭਗਤ ਲਿਖਦੇ ਰਹੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ, ਜਿਹੜੀ ਬਾਣੀ ਸਾਡੇ ਸਾਹਮਣੇ ਸਾਡੇ ਫਾਇਦੇ ਵਾਸਤੇ ਸਾਡੇ ਕੋਲ ਆ ਗਈ, ਗੁਰੂ ਰੱਬ ਨੇ ਕਿਰਪਾ ਕੀਤੀ। ਤੇ ਕਈ ਵਾਰੀ ਇਸ ਬਾਣੀ ਨੂੰ ਪੜ੍ਹ ਕੇ ਸੋਚੀਦਾ ਹੈ ਬਈ ਉਹਨਾਂ ਲੋਕਾਂ ਨੂੰ ਕੀ ਲੋੜ ਪਈ ਜਿਹੜੇ ਇਹਨੇ ਰਸ ਵਿਚ ਲੀਨ ਸਨ, ਨਾ ਵੀ ਲਿਖਦੇ ਆਨੰਦ ਵਿਚ ਪੈ ਰਹਿੰਦੇ, ਉਹਨਾਂ ਦਾ ਇਹਦੇ ਵਿਚ ਕੋਈ ਲੈਣ ਦੇਣ ਨਹੀਂ ਸੀ, ਨਾ ਉਹ ਆਪਣੀ ਪੂਜਾ ਕਰਾਉਣੀ ਚਾਹੁੰਦੇ ਕਿਸੇ ਥਾਂ ਤੇ ਵੀ ਨਹੀਂ। ਕਦੀ ਵੇਖਣਾ ਬਾਣੀ ਪੜ੍ਹ ਕੇ ਗੁਰੂ ਨਾਨਕ ਸਾਹਿਬ ਬਾਣੀ ਉਚਾਰ ਰਹੇ ਨੇ ਤੇ ਉਹਨਾਂ ਤੋਂ ਬਾਅਦ ਪਿਛਲੇ 5 ਗੁਰੂਆਂ ਨੇ ਹੋਰ ਬਾਣੀ ਉਚਾਰੀ 9ਵੇਂ ਪਾਤਸ਼ਾਹ ਤੱਕ, ਗੁਰੂ ਤੇਗ ਬਹਾਦਰ ਸਾਹਿਬ ਤੱਕ। ਪਰ ਉਹ ਜਦੋਂ ਬਾਣੀ ਉਚਾਰ ਕੇ ਤੇ ਪਿੱਛੇ ਨਾਮ ਦੀ ਗੱਲ ਆਉਂਦੀ, ਅੱਜ ਇੱਕ ਬੰਦਾ ਮੇਰੇ ਖਿਆਲ ਦੇ ਵਿਚ ਛੋਟਾ ਜਿਹਾ ਕੰਮ ਕਰੇ ਨਾ, ਛੋਟੇ ਤੋਂ ਛੋਟਾ, ਤੇ ਉਹ ਆਪਣਾ ਪਹਿਲਾਂ ਕਹੇਗਾ ਮੇਰਾ ਨਾਮ ਉੱਤੇ ਆਉਣਾ ਚਾਹੀਦਾ। ਬਾਣੀ ਕਿਸੇ ਦੀ ਏ? ਜਿਹੜਾ ਉਹਨੂੰ ਬੋਲਦਾ ਉਹ ਕਹਿੰਦਾ ਮੇਰਾ ਨਾਮ ਉੱਤੇ ਆਉਣਾ ਚਾਹੀਦਾ, ਜਿਹੜੀ ਕੰਪਨੀ ਕਸ਼ਟ ਕਰਦੀ ਉਹ ਕਹਿੰਦੇ ਮੈਂ ਤੇਰਾ ਨਾਮ ਨਹੀਂ, ਮੈਂ ਆਪਣਾ ਨਾਮ ਅੱਗੇ ਲਿਆਉਣਾ। ਤੀਸਰਾ ਦੁਕਾਨ ਵਾਲਾ ਆਉਂਦਾ ਉੱਤੇ ਆਪਣੀ ਚੇਪੀ ਲਾ ਦਿੰਦਾ, ਇਹ ਕਿੰਨੇ ਰਲ ਗਿਆ ਵਿੱਚ। ਪਰ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਦਰਸ਼ਨ ਕਰੀਏ ਨਾ ਆਪਾਂ, ਕਈ ਵਾਰੀ ਆਪਾਂ ਕਈ ਗੁਟਕਾ ਸਾਹਿਬ ਬਹਿੰਦੇ ਹਾਂ ਤੇ ਕਿਤੇ ਕਿਤੇ ਇਹ ਵੀ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਵਿਚ ਵੀ ਕਿਸੇ ਨੇ ਗਲਤੀ ਕੀਤੀ, ਭਾਵੇਂ ਬਾਣੀ ਦੇ ਵਿਚ ਨਹੀਂ, ਪਰ ਉਹਨਾਂ ਪੰਨਿਆਂ ਦੇ ਥੱਲੜੇ ਪਾਸੇ ਇੱਕ ਮੋਹਰ ਲੱਗੀ ਹੋਈ ਸੀ ਜਿਹਦੇ ਉੱਤੇ ਕਮੇਟੀ ਦਾ ਨਾਮ ਲਿਖਿਆ ਹੋਇਆ, ਕਮੇਟੀ ਦੀ ਮੋਹਰ ਲਾਈ ਵੀ ਕਿੰਨੇ ਛਾਪਿਆ, ਜਿਹੜੀ ਬੜੀ ਵੱਡੀ ਗਲਤੀ ਹੈ। ਉੱਥੇ ਸਵਾਲ ਪੈਦਾ ਹੁੰਦਾ ਵੀ ਭਾਈ ਗੁਰਦਾਸ ਜੀ 2 ਸਾਲ ਚੌਂਕੜਾ ਮਾਰ ਕੇ ਦਿਨ ਰਾਤ ਗੁਰੂ ਗ੍ਰੰਥ ਸਾਹਿਬ ਲਿਖਦੇ ਰਹੇ ਤੇ ਜਿਸ ਵਕਤ ਤੋਂ ਲਿਖਦੇ ਰਹੇ ਤੇ ਮਨ ਵਿਚ ਖਿਆਲ ਨਾ ਆਇਆ ਹੋਏਗਾ ਮੈਂ ਇੰਨੀ ਮਿਹਨਤ ਕੀਤੀ ਤੇ ਇੱਕ ਸਾਈਡ ਤੇ ਮੇਰਾ ਵੀ ਨਾਮ ਪਾ ਦਿਓ ਵੀ ਭਾਈ ਗੁਰਦਾਸ ਜੀ ਨੇ ਸੇਵਾ ਕੀਤੀ ਪਰ ਕਿਤੇ ਆਉਂਦਾ ਹੀ ਨਹੀਂ ਕਿਤੇ ਨਾਮ ਨਹੀਂ ਆਉਂਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਗੁਰੂ ਗ੍ਰੰਥ ਸਾਹਿਬ ਦੇ ਵਿਚ ਹੈ ਹੀ ਨਹੀਂ ਹੈ ਇਸ ਲਈ ਉਹ ਕਿੰਨੇ ਤਿਆਗੀ ਲੋਕ ਸਨ ਕਿੰਨੇ ਹਉਮੈ ਤੋਂ ਪਾਰ ਹੋ ਗਏ ਸਨ ਇਹ 2 ਜਿਹੜੇ ਥੰਮ ਨੇ ਸਿੱਖੀ ਦੇ ਭਾਈ ਸਾਹਿਬ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਜਿਨ੍ਹਾਂ ਨੇ 5 ਗੁਰੂਆਂ ਨੂੰ ਗੁਰਤਾ ਗੱਦੀ ਤੇ ਬਿਠਾਉਣ ਦੀ ਜਿਹੜੀ ਰਸਮ ਅਦਾ ਕੀਤੀ ਇੰਨਾ ਸਮਾਂ ਲੰਘਦਿਆਂ ਇਹਨਾਂ ਦੇ ਮਨ ਵਿਚ ਇਹ ਖਿਆਲ ਤੱਕ ਨਹੀਂ ਆਇਆ ਕਿ ਕਦੀ ਅਸੀਂ ਇਸ ਗੱਦੀ ਤੇ ਬਹਿ ਜਾਈ ਅੱਜ ਵੇਖੋ ਹਰ ਇੱਕ ਬੰਦਾ ਗੱਦੀਆਂ ਪਿੱਛੇ ਭਾਵੇਂ ਮਰਨਾ ਕਿਉਂ ਨਾ ਪਏ ਹਰ ਇੱਕ ਮਨੁੱਖ ਤੁਰਿਆ ਇਸ ਰਾਹ ਦੇ ਉੱਤੇ ਇਹਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਹਾਥੀ ਬੰਨ ਦਿੱਤੇ ਨੇ ਸਾਰਿਆਂ ਦੇ ਵੀ ਕਰ ਕੁਝ ਨਹੀਂ ਸਕਦੇ ਹੋ ਨਹੀਂ ਤੇ ਇਸ ਧਰਤੀ ਤੇ ਉਹਨੂੰ ਸਿੱਖ ਕੌਮ ਦੇ 5000 ਗੁਰੂ ਹੁੰਦੇ ਇੱਕ ਦੀ ਥਾਂ ਤੇ ਉਹਨਾਂ ਨੇ ਰੋਕ ਤਾਂ ਹੀ ਲਾਈ ਔਰ ਫਿਰ ਜਦੋਂ ਸਿੱਖ ਇਸ ਤਰ੍ਹਾਂ ਜਿਉਂਦਾ ਹੈ ਨਾ ਗੁਰੂ ਦੀ ਹਜ਼ੂਰੀ ਦੇ ਵਿਚ ਆਪਣਾ ਆਪ ਗੁਆ ਕੇ ਜਿਉਂਦਾ ਹੈ ਤੇ ਸੱਚ ਜਾਣੋ ਗੁਰੂ ਸਿੱਖ ਦਾ ਹੱਕ ਨਹੀਂ ਰੱਖਦਾ ਉਹ ਕਹਿੰਦਾ ਮੈਂ ਜਿੰਨੀ ਵਡਿਆਈ ਮੇਰੀ ਹੈ ਮੈਂ ਓਨੀ ਤੇਰੀ ਵਡਿਆਈ ਕਰਾਉਣੀ ਹੈ ਇਹ ਗੁਰੂ ਦੀ ਵਡਿਆਈ ਹੈ ਔਰ ਗੁਰੂ ਸਾਹਿਬ ਨੇ ਅਧਿਕਾਰ ਵੀ ਦਿੱਤੇ ਨੇ ਜਿਹਦੇ ਵਿਚ ਉਹ ਕਹਿੰਦੇ ਨੇ ਗੁਰੂ ਸਿੱਖ ਗੁਰੂ ਹੈ ਇੱਕੋ ਗੁਰੂ ਉਪਦੇਸ਼ ਚਲਾਏ ਇੰਨੀ ਵਡਿਆਈ ਸਿੱਖ ਨੂੰ ਦੇ ਦਿੱਤੀ ਇਸ ਕਰਕੇ ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੋ ਗਈ ਔਰ ਉਹਦੇ ਤੋਂ ਬਾਅਦ ਗੁਰੂ ਸਾਹਿਬ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਤੋਂ ਜਿਹੜੀ ਥੋੜੀ ਦੂਰੀ ਤੇ ਅੱਧੇ ਮੇਲ ਤੇ ਪੈਂਦਾ ਜਿੱਥੇ ਪ੍ਰਕਾਸ਼ ਲਿਖਿਆ ਗਿਆ ਸੀ ਜਿਹਨੂੰ ਆਪਾਂ ਕਹਿੰਦੇ ਹਾਂ ਜਿੱਥੇ ਸੁਖਮਣੀ ਸਾਹਿਬ ਉਚਾਰੀ ਗਏ ਜਿਸ ਅਸਥਾਨ ਤੇ ਉਥੋਂ ਲੈ ਕੇ ਆਉਣਾ ਸੀ ਗੁਰੂ ਸਾਹਿਬ ਦਾ ਸਰੂਪ ਤੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਤੇ ਹੋਰ ਸਿੱਖ ਸੰਗਤਾਂ ਆਈਆਂ ਤੇ ਸਿੱਖ ਸੰਗਤ ਦੇ ਨਾਲ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਿਰ ਦੇ ਉੱਤੇ ਸੀਸ ਤੇ ਅਸਵਾਰਾ ਕਰਾਉਣਾ ਸੀ ਤੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਬਾਬਾ ਜੀ ਤੁਸੀਂ ਅੱਗੇ ਹੋ ਤੁਸੀਂ ਮਹਾਰਾਜ ਦਾ ਸਰੂਪ ਚੁੱਕੋ ਪਰ ਬਾਬਾ ਜੀ ਨੇ ਇਨਕਾਰ ਕਰ ਦਿੱਤਾ ਕਹਿਣ ਲੱਗੇ ਮਹਾਰਾਜ ਮੈਂ ਸਰੂਪ ਚੁੱਕਾਂਗਾ ਤੇ 2 ਗਲਤੀਆਂ ਹੋਣਗੀਆਂ ਕਿਹੜੀਆਂ ਕਹਿਣ ਲੱਗੇ ਇੱਕ ਤੇ ਮੈਂ ਤੁਹਾਡੇ ਤੋਂ ਅੱਗੇ ਤੁਰਾਂਗਾ ਤੇ ਮੈਂ ਕਦੀ ਗੁਰੂ ਨਾਨਕ ਦੀ ਜੋਤ ਤੋਂ ਅੱਗੇ ਨਹੀਂ ਤੁਰਨਾ ਮੈਂ ਅੱਗੇ ਨਹੀਂ ਤੁਰ ਸਕਦਾ ਮੈਂ ਤੁਹਾਡੇ ਪਿੱਛੇ ਤੁਰਨ ਵਾਲਾ ਇੱਕ ਮੈਂ ਅੱਗੇ ਤੁਰਾਂਗਾ ਤੇ ਦੂਸਰਾ ਜਦੋਂ ਮੈਂ ਗੁਰੂ ਸਾਹਿਬ ਦਾ ਸਰੂਪ ਸਿਰ ਤੇ ਲੈ ਕੇ ਜਾਵਾਂਗਾ ਉਦੋਂ ਤੁਸੀਂ ਚੌਰ ਸਾਹਿਬ ਕਰਨਾ ਹੈ ਤੇ ਇਹ ਮੈਂ ਦੂਸਰੀ ਗਲਤੀ ਸਮਝਣਾ ਗੁਰੂ ਅਰਜਨ ਦੇਵ ਜੀ ਨੇ ਬਾਹ ਫੜ ਲਈ ਬਾਬਾ ਬੁੱਢਾ ਜੀ ਦੀ ਕਹਿਣ ਲੱਗੇ ਬਾਬਾ ਜੀ ਤੁਹਾਨੂੰ 5 ਪਾਤਸ਼ਾਹੀਆਂ ਹੋ ਗਈਆਂ ਨੇ ਸਮਾਂ ਲੰਘ ਗਿਆ 100 ਸਾਲ ਹੋ ਚੁੱਕਾ ਗੁਰੂ ਦੇ ਪਿੱਛੇ ਤੁਰਦੇ ਤੁਹਾਨੂੰ 100 ਸਾਲ ਹੋ ਗਿਆ ਗੁਰੂ ਦੇ ਪਿੱਛੇ ਤੁਰਦਿਆਂ ਤੇ ਗੁਰੂ ਤੇ ਚੌਰ ਕਰਦਿਆਂ ਤੇ ਹੁਣ ਮੇਰਾ ਚਿੱਤ ਕਰਦਾ ਹੈ ਕਿ ਮੈਂ ਤੁਹਾਨੂੰ ਆਪਣੇ ਅੱਗੇ ਤੁਰਾਂ ਤੇ ਮੈਂ ਤੁਹਾਡੇ ਪਿੱਛੇ ਤੁਰਾਂ ਤੇ ਮੈਂ ਭਾਵੇਂ ਚੌਰ ਸ਼ਬਦ ਤੇ ਕਰਨਾ ਹੈ ਪਰ ਮੇਰੇ ਮਨ ਦੀ ਰੀਝ ਜੇ ਮੈਂ ਇੱਕ ਵਾਰੀ ਬਾਬੇ ਬੁੱਢੇ ਦੇ ਉੱਤੇ ਚੌਰ ਚੁਲਾ ਦਿਆਂ ਗੁਰੂ ਰੱਖਦਾ ਨਹੀਂ ਹੈ ਵਡਿਆਈ ਕਿਸੇ ਦੀ ਜੇ ਸਿੱਖ ਅਰਦਲੀ ਹੋ ਕੇ ਤੁਰੇ ਹਾਂ ਸਿੱਖ ਨੇ ਆਪਣੀ ਥਾਂ ਤੇ ਰਹਿਣਾ ਹੈ ਉਹ ਗੁਰੂ ਵਾਲੀ ਥਾਂ ਤੇ ਨਹੀਂ ਕਦੀ ਜਾ ਸਕਦਾ ਪਰ ਇਹ ਸਤਿਗੁਰੂ ਬਾਣੀ ਵਿਚ ਕਹਿੰਦੇ ਨੇ ਪਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ ਰੱਬ ਨੂੰ ਇਹ ਭਾਉਂਦਾ ਹੈ ਇਸ ਲਈ ਇੱਕ ਗੱਲ ਖਿਆਲ ਵਿਚ ਰੱਖਣਾ ਕੋਈ ਡੌਂਗੀ ਤੇ ਪਖੰਡੀ ਹੋਵੇ ਵੱਖਰੀ ਗੱਲ ਹੈ ਜੇ ਕਿਤੇ ਸ਼ਬਦ ਨਾਲ ਜੁੜੇ ਹੋਏ ਦੀ ਵਡਿਆਈ ਹੁੰਦੀ ਏ ਉਹਦੇ ਵਿਚ ਲੱਤ ਨਾ ਅੜਾਇਆ ਜੇ ਉਹ ਗੁਰੂ ਦੀ ਮਰਜ਼ੀ ਹੁੰਦੀ ਹੈ ਤੇ ਜੇ ਉਹਦੇ ਵਿਚ ਰਸਤੇ ਵਿਚ ਕੋਈ ਰੋੜਾ ਬਣਿਆ ਇਹਦਾ ਮਤਲਬ ਇਹ ਗੁਰੂ ਦੇ ਰਸਤੇ ਵਿਚ ਰੋੜਾ ਬਣਦਾ ਜਾਂਦਾ ਇਹ ਵਡਿਆਈ ਉਹਦੀ ਆਪਣੀ ਨਹੀਂ ਹੈ ਹਾਂ ਠੀਕ ਹੈ ਉਹਦੀ ਰੇਸ ਦੇ ਨਾਲ ਕੋਈ ਮਨੁੱਖ ਆਪਣੀ ਵਡਿਆਈ ਕਰਾਉਣ ਦਾ ਪ੍ਰਾਪੂ ਖੰਡਾ ਕਰੇ ਜਾਂ ਉਹਨੂੰ ਉੱਚਾ ਆਪਣੇ ਆਪ ਨੂੰ ਉੱਚਾ ਦਿਖਾਉਣ ਦਾ ਯਤਨ ਕਰੇ ਇਹ ਇੱਕ ਵੱਖਰੀ ਦਸ਼ਾ ਹੈ ਪਰ ਇਹ ਸੱਚ ਹੈ ਕਿ ਗੁਰੂ ਦਾ ਜੀ ਕਰਦਾ ਹੈ ਕਿ ਮੇਰਾ ਸਿੱਖ ਜਿਹੜਾ ਉਹਦੀ ਵਡਿਆਈ ਹੋਵੇ ਤੁਸੀਂ ਕਦੀ ਵੇਖਣਾ ਕਿਉਂਕਿ ਬਾਣੀ ਵਿਚ ਵਾਰ ਵਾਰ ਇਹ ਸੰਬੰਧ ਆਇਆ, ਗੁਰਬਾਣੀ ਵਿਚ ਵਾਰ ਵਾਰ ਇਹ ਵਿਸ਼ਾ ਆਇਆ ਕਿ ਸਿੱਖ ਬੱਚਾ ਹੈ ਤੇ ਗੁਰੂ ਉਹਦੀ ਮਾਂ ਹੈ। ਇਸ ਲਈ ਤੁਸੀਂ ਕਦੀ ਖਿਆਲ ਕਰਨਾ, ਇਹਦੇ ਉੱਤੇ ਇੱਕ ਬੜੀ ਸੁੰਦਰ ਕਹਾਣੀ ਆਉਂਦੀ। ਇੱਕ ਨਗਰ ਦੇ ਅੰਦਰ ਇੱਕ ਬੀਬੀ ਬੜੀ ਕੁਰਖਤ ਸੀ ਤੇ ਉਹਦੇ ਨਾਲ ਇੱਕ ਆਸ਼ਰਮ ਸੀ ਪਿੰਡ ਦੇ ਬਾਹਰਲੇ ਪਾਸੇ, ਉੱਥੇ ਕੁਝ ਸਾਧੂ ਰਹਿੰਦੇ ਸਨ, ਨਾਮ ਜਪਦੇ ਤੇ ਉਹ ਸਵੇਰੇ ਸ਼ਾਮ ਉੱਥੋਂ ਲੰਗਰ ਮੰਗ ਕੇ ਲੈ ਕੇ ਜਾਂਦੇ ਸਨ। ਪਰ ਉਹ ਜਿਹੜੀ ਮਾਈ ਹੈ ਨਾ, ਉਹਦੇ ਘਰ ਕਦੀ ਕੋਈ ਗਿਆ ਨਹੀਂ ਸੀ, ਕਿਉਂਕਿ ਜਿਹੜਾ ਭੀਖ ਮੰਗਣ ਵਾਸਤੇ ਗਿਆ ਉਹਨੂੰ 5-7 ਗਾਲਾਂ ਕੱਢ ਕੇ ਵਾਪਸ ਤੋਰ ਦਿੰਦੀ ਸੀ। ਸੁਭਾਅ ਸੀ ਆਪੂ ਆਪਣਾ ਕ੍ਰੋਧੀ ਸੀ, ਇਸ ਲਈ ਵਿਚਾਰੇ ਸਾਧੂ ਵੀ ਉਹਦਾ ਘਰ ਬੁਲਾ ਕੇ ਲੰਘ ਜਾਂਦੇ, ਦੂਰੋਂ ਨਿਕਲ ਜਾਂਦੇ ਵੀ ਇਹ ਬਹੁਤ ਕ੍ਰੋਧਿਤ ਹੈ, ਇਹਦੇ ਘਰ ਨਹੀਂ ਜਾਣਾ ਚਾਹੀਦਾ। ਉਹ ਬੜੀ ਕੁਰਖਤ ਸੀ। ਇੱਕ ਦਿਨ ਇੱਕ ਪੁਰਾਣਾ ਸਾਧੂ ਉਹਦੇ ਘਰ ਵੱਲ ਤੁਰਿਆ, ਉਹਦੇ ਨਾਲ ਜਾਣ ਕਾਰ ਦੂਸਰਾ ਸੀ, ਉਹਨੇ ਰੋਕ ਲਿਆ, ਇੱਧਰ ਨਾ ਜਾਣਾ, ਇਹ ਬੜੀ ਕ੍ਰੋਧਿਤ ਹੈ, ਇਹ ਤੁਹਾਨੂੰ ਭੀਖ ਨਹੀਂ ਦਏਗੀ, ਇਹ ਕੁਵਚਨ ਬੋਲੇਗੀ। ਪਰ ਉਹ ਬੜਾ ਤਜਰਬੇਕਾਰ ਔਰ ਉਹਨੂੰ ਕੁਝ ਸਮਝਾਉਣਾ ਵੀ ਚਾਹੁੰਦਾ ਸੀ ਆਪਣੇ ਪਿੱਛੇ ਤੁਰੇ ਮੁਰਸ਼ਿਦ ਨੂੰ, ਚੇਲੇ ਨੂੰ, ਕਿਉਂਕਿ ਉਹਦੇ ਮਨ ਵਿਚ ਵੀ ਕਈ ਕਈ ਵਾਰੀ ਉਹ ਚੇਲਾ ਨਵਾਂ ਪੜਿਆ ਸੀ, ਤਰਕਵਾਦੀ ਸੀ, ਤੇ ਉਹ ਇਹ ਗੱਲ ਕਹਿੰਦਾ ਸੀ ਵੀ ਆਹ ਜਿਹੜੇ ਸਾਧ ਨੇ ਨਾ, ਜਿਨ੍ਹਾਂ ਦਾ ਲੋਕ ਜ਼ਿਆਦਾ ਸਤਿਕਾਰ ਕਰਦੇ ਨੇ, ਇਹ ਸਾਰਾ ਪਖੰਡ, ਇਹਨਾਂ ਦੀ ਗੱਲ ਨਹੀਂ ਹੋਣੀ ਚਾਹੀਦੀ। ਉਹ ਸਮਝਾਉਣਾ ਚਾਹੁੰਦਾ ਸੀ। ਉਸ ਬਜ਼ੁਰਗ ਸਾਧ ਨੇ ਕਿਹਾ ਵੀ ਨਹੀਂ, ਮੇਰਾ ਮਨ ਕਰਦਾ ਵੀ ਇਸ ਘਰ ਵਿਚ ਜ਼ਰੂਰ ਜਾ ਕੇ ਭੀਖ ਮੰਗਾਂ, ਭਾਵੇਂ ਉਹ ਕਿੰਨੀ ਕੁਰਖਤ ਹੈ, ਵੇਖੀਏ ਤਾਂ ਸਹੀ ਕੀ ਬੋਲਦੀ ਹੈ, ਨਾਲੇ ਸਾਡਾ ਸਾਧ ਪੁਣਾ ਪਰਖਿਆ ਜਾਏਗਾ ਵੀ ਗੁੱਸਾ ਆਉਂਦਾ ਕਿ ਨਹੀਂ, ਇਸ ਕਰਕੇ ਚਲੇਗਾ। ਪਰ ਉਸ ਸਾਧੂ ਨੇ ਉਸ ਆਪਣੇ ਚੇਲੇ ਨੂੰ ਇੱਕ ਗੱਲ ਜ਼ਰੂਰ ਪੁੱਛੀ, ਕਹਿਣ ਲੱਗਾ ਉਸ ਮਾਈ ਦਾ ਕੋਈ ਬੱਚਾ ਹੈ, ਉਹਦੀ ਕੋਈ ਔਲਾਦ ਹੈ? ਉਹਨੇ ਕਿਹਾ ਹਾਂ, ਉਹ ਕਾਫੀ ਉਮਰ ਦੀ, ਉਹਦੇ 2-3 ਬੱਚੇ ਨੇ, ਉਹ ਉੱਥੇ ਹੁੰਦੇ ਨੇ। ਕਹਿਣ ਲੱਗਾ ਹਾਂ, ਫਿਰ ਕਹਿੰਦੇ ਆ ਜਾ, ਮੈਂ ਉਹਦੇ ਤੋਂ ਭੀਖ ਲੈ ਕੇ ਤੈਨੂੰ ਦਿਖਾਵਾਂਗਾ। ਜਦੋਂ ਅੰਦਰ ਚਲੇ ਗਏ ਸਾਧੂ, ਅੰਦਰ ਗਿਆ ਤੇ ਉਹਨੇ ਵੇਖਿਆ ਵੀ ਭੀਖ ਮੰਗਣ ਵਾਲਾ ਆ ਗਿਆ, ਤੇ ਪੁਰਾਣਾ ਸੁਭਾਅ ਸੀ, ਤਿਉੜੀ ਪਾ ਲਈ ਮੱਥੇ, ਸ਼ੁਰੂ ਕਰਨ ਲੱਗੀ ਆਪਣਾ ਭਾਸ਼ਣ ਵੀ ਵਿਹਲੜ ਫਿਰਦੇ ਨੇ, ਹੋਰ ਇੱਧਰ ਉੱਧਰ ਦੀਆਂ ਗੱਲਾਂ, ਜਿਹੜਾ ਗਿਆਨ ਉਹ ਵੀ ਕਿਸੇ ਨੇ ਉਹਨੂੰ ਸਿਖਾਇਆ ਹੋਇਆ ਸੀ ਸਾਡੇ ਵਰਗੇ, ਉਹ ਤਰਕ ਵਿਚ ਫਸੀ ਹੋਈ ਸੀ। ਜਦੋਂ ਉਹਨੇ ਬੋਲਣਾ ਸ਼ੁਰੂ ਕੀਤਾ ਤੇ ਉਹ ਜਿਹੜਾ ਸਾਧੂ ਸੀ ਨਾ, ਉਹਨੇ ਬੱਚੇ ਦੇ ਬਾਰੇ, ਉਹ ਜਿਹੜਾ ਛੋਟਾ ਜਿਹਾ ਬੱਚਾ ਅੱਗੇ ਖੇਡਦਾ ਸੀ ਪਿਓ ਦਾ, ਉਹਦੇ ਬਾਰੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਬੱਚਾ ਬਹੁਤ ਭਾਗਾਂ ਵਾਲਾ, ਵੱਡਾ ਹੋ ਕੇ ਤੇਰੀ ਬੜੀ ਸੇਵਾ ਕਰੇਗਾ, ਇਹਨੇ ਡਾਕਟਰ ਬਣ ਜਾਣਾ ਹੈ, ਇਹਨੇ ਵੱਡੇ ਅਹੁਦੇ ਤੇ ਜਾਣਾ, ਤੇਰਾ ਨਾਮ ਬਹੁਤ ਰੋਸ਼ਨ ਕਰੇਗਾ, ਬੁਢੇਪੇ ਵਿਚ ਤੇਰੀ ਸੇਵਾ ਕਰੇ। ਜਦੋਂ ਉਹਦੇ ਬੱਚੇ ਦੀ ਵਡਿਆਈ ਕਰਨ ਲੱਗਾ ਨਾ ਸਾਧੂ, ਉਹ ਕ੍ਰੋਧਿਤ ਇਸਤਰੀ ਦੇ ਮੱਥੇ ਤੋਂ ਵੱਟ ਲੈਣੀ ਸ਼ੁਰੂ ਹੋ ਗਏ। ਉਹ ਜਿਹੜੀ ਕਦੀ ਕਿਸੇ ਨੂੰ ਭੀਖ ਨਹੀਂ ਸੀ ਪਾਉਂਦੀ, ਜਦੋਂ ਉਸ ਸਾਧ ਦੇ ਮੂੰਹ ਉਹਨੇ ਬੱਚੇ ਦੀ ਉਸਤਤ ਸੁਣੀ, ਉਹਦਾ ਅੰਦਰ ਪਿਘਰ ਗਿਆ, ਉਹਦੇ ਅੰਦਰ ਦਇਆ ਆ ਗਈ, ਉਹਨੇ ਉਸੇ ਵੇਲੇ ਆਪਣੇ ਕੋਲੋਂ ਭੋਜਨ ਚੁੱਕਿਆ ਤੇ ਉਸ ਸਾਧੂ ਦੀ ਝੋਲੀ ਵਿਚ ਪਾ ਦਿੱਤਾ ਤੇ ਨਾਲ ਇੱਕ ਗੱਲ ਕਹੀ ਵੀ ਇਸ ਬੱਚੇ ਨੂੰ ਆਸ਼ੀਰਵਾਦ ਦਿਓ। ਉਹ ਜਿਹੜਾ ਨਾਲ ਸਾਧ ਗਿਆ ਸੀ ਬੜਾ ਹੈਰਾਨ ਹੋਇਆ, ਉਹ ਕਹਿੰਦਾ ਵੀ ਹੱਦ ਹੋ ਗਈ, ਇਹਦਾ ਕੀ ਕਾਰਨ ਹੈ, ਇੱਥੇ ਕਦੀ ਕਿਸੇ ਨੂੰ ਇੱਕ ਟੁਕੜਾ ਨਹੀਂ ਪਾਉਂਦੀ, ਕਾਰਨ ਕੀ ਹੈ? ਉਹਨੇ ਕਿਹਾ ਤੁਹਾਨੂੰ ਜੁਗਤ ਨਹੀਂ ਆਈ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਰੱਬ ਮਾਂ ਹੈ ਤੇ ਜਿਹੜੇ ਆ ਉਹਦਾ ਨਾਮ ਜਪਣ ਵਾਲੇ ਗੁਰਮੁਖ ਨੇ, ਭਗਤ ਜਨ ਨੇ, ਇਹ ਉਹਦੇ ਪੁੱਤਰ ਨੇ। ਰੱਬ ਗੁੱਸੇ ਵਿਚ ਹੋਵੇ, ਤੁਹਾਡੇ ਕਰਮ ਭੈੜੇ ਹੋਣ, ਰੱਬ ਵੈਸੇ ਗੁੱਸੇ ਵਿਚ ਆਉਂਦਾ ਨਹੀਂ, ਪਰ ਕਈਆਂ ਤੇ ਹੁੰਦਾ ਹੈ, ਜੇ ਪ੍ਰਮਾਤਮਾ ਗੁੱਸੇ ਵਿਚ ਹੋਵੇ, ਉਹਦੇ ਮੱਥੇ ਤੇ ਤਿਉੜੀ ਆ ਜਾਵੇ ਤੇ ਰੱਬ ਦੀ ਵਡਿਆਈ ਨਾ ਕਰਨੀ, ਜਿਹੜੇ ਉਹਦੇ ਨਾਮ ਨਾਲ ਜੁੜੇ ਹੋਏ ਨੇ ਉਹਨਾਂ ਦੀ ਉਸਤਤ ਵਿਚ 4 ਸ਼ਬਦ ਕਹਿ ਦੇਣੇ, ਰੱਬ ਨੂੰ ਆਪਣੇ ਆਪ ਤੁਹਾਡੇ ਤੇ ਕਿਰਪਾ ਕਰਨੀ ਪਏਗੀ, ਕਿਉਂਕਿ ਉਹ ਵੀ ਤਾਂ ਮਨੁੱਖ ਹੈ ਨਾ, ਜਿਹਨੇ ਆਪਣੀ ਸਾਰੀ ਦੀ ਸਾਰੀ ਜ਼ਿੰਦਗੀ ਆਪਣੇ ਰੱਬ ਵਾਸਤੇ ਲਾ ਦਿੱਤੀ ਹੈ, ਇੱਕ ਐਸਾ ਮਨੁੱਖ ਜਿਹਦੀ ਪਰਮਾਤਮਾ ਮੋੜ ਨਹੀਂ ਸਕਦਾ। ਹਾਂ, ਇਹ ਗੱਲ ਵੱਖਰੀ, ਇਹਦੇ ਵਿਚ ਨਕਲ ਤੇ ਅਸਲ 2 ਚੀਜ਼ਾਂ ਸ਼ੁਰੂ ਤੋਂ ਰਹੀਆਂ ਨੇ, ਇਹਦੇ ਵਿਚ ਕੋਈ ਸ਼ੱਕ ਨਹੀਂ, ਪਰ ਇਹ ਵੀ ਗੱਲ ਪੱਕੀ ਹੈ ਵੀ ਆਪਾਂ ਨਕਲੀ ਲੋਕਾਂ ਵੱਲੋਂ ਵੇਖ ਕੇ ਅਸਲ ਦੀ ਨਿੰਦਿਆ ਕਰੀਏ, ਇਹ ਗੁਰਮਤ ਦਾ ਸਿਧਾਂਤ ਨਹੀਂ ਹੈ। ਇਸ ਲਈ ਜਿਹੜੀ ਬੇਨਤੀ ਕਰ ਰਿਹਾ ਸਾਂ ਕਿ ਅੱਖਰ ਭਾਈ ਗੁਰਦਾਸ ਜੀ ਨੇ ਕਿੰਨੇ ਲਿਖੇ ਨੇ, ਅੱਜ ਗੁਰੂ ਸਾਹਿਬ ਕਹਿੰਦੇ ਨੇ ਅੱਜ ਪੜ੍ਹਨ ਦੀ ਗੱਲ ਕਰ ਰਹੇ ਨੇ, ਕਿੰਨੇ ਲੋਕ ਪੜ੍ਹਦੇ ਨੇ, ਗੱਡੇ ਭਰ ਰਹੇ ਨੇ ਪੜ੍ਹ ਪੜ੍ਹ ਕੇ, ਕਈ ਲਿਖ ਲਿਖ ਕੇ, ਕਈ ਕੁਝ ਪੜ੍ਹਿਆ ਸਤਿਗੁਰਾਂ ਨੇ ਕਿਹਾ, ਬਹੁਤ ਕੁਝ ਲੋਕ ਪੜ੍ਹ ਰਹੇ ਨੇ, ਪਰ ਲੇਖੇ ਵਿਚ ਕਿਉਂ ਨਹੀਂ ਪੈਂਦਾ? ਉਹਦਾ ਕਾਰਨ ਕੀ ਹੈ? ਇੰਨਾ ਪੜ੍ਹਿਆ ਹੋਇਆ ਕਈਆਂ ਨੂੰ ਵੇਦ ਆਉਂਦੇ, ਕਈਆਂ ਨੂੰ ਕਈ ਕੁਝ ਆਉਂਦਾ, ਤੇ ਮੈਂ ਸ਼ੁਰੂ ਤੋਂ ਲੈ ਕੇ ਜਿਹੜੇ ਤੁਹਾਡੇ ਚਰਨਾਂ ਵਿਚ ਬੇਨਤੀ ਕਰ ਰਿਹਾ ਕਿ ਰੱਬ ਦੇ ਪਿਆਰਿਆਂ ਨੇ ਜਦੋਂ ਉਹ ਅਨੁਭਵ ਕੀਤਾ ਤੇ ਉਦੋਂ ਗੁਰੂ ਕੇ ਸਵਾਰਿਓ, ਉਦੋਂ ਅੱਖਰ ਨਹੀਂ ਸਨ ਉਹਨਾਂ ਕੋਲ, ਪਰ ਜਦੋਂ ਉਹ ਵਾਪਸ ਆਏ ਤੇ ਬਾਣੀ ਨੂੰ ਪੜ੍ਹ ਕੇ ਮਨ ਸੋਚਦਾ ਵੀ ਗੁਰੂ ਸਾਹਿਬ ਨੇ ਕਿੰਨੀ ਸਾਡੇ ਉੱਤੇ ਮਿਹਨਤ ਤੇ ਪਾਰ ਉਪਕਾਰ ਕੀਤਾ ਵੀ ਸਾਡੇ ਭਲੇ ਵਾਸਤੇ ਅਕਾਲ ਦੀ ਬਾਣੀ ਲਿਖ ਦਿੱਤੀ ਤੇ ਉਚਾਰ ਦਿੱਤੀ, ਉਹਦਾ ਕਾਰਨ ਕੀ ਸੀ? ਕਿਉਂਕਿ ਉਹ ਜਿਹੜਾ ਅਨੁਭਵ ਉਹਨਾਂ ਨੂੰ ਹੋਇਆ ਸੀ, ਜਿਹੜਾ ਤਜਰਬਾ ਹੋਇਆ ਸੀ, ਉਹ ਤਰਸ ਦੇ ਪਾਤਰ ਬਣ ਕੇ ਸਾਡੇ ਉੱਤੇ ਜਦੋਂ ਉਹਨਾਂ ਨੇ ਤਰਸ ਕੀਤਾ ਤੇ ਉਸ ਸਾਰੇ ਗਿਆਨ ਨੂੰ ਭਾਸ਼ਾ ਵਿਚ ਉਤਾਰ ਦਿੱਤਾ। ਇਸ ਲਈ ਧਰਮ ਦੇ ਵਿਚ ਜਿਹੜੇ ਜਿਹੜੇ ਵੀ ਅਨੁਭਵ ਹੋਏ ਨੇ ਸਤ ਪੁਰਸ਼ਾਂ ਨੂੰ, ਪੈਗੰਬਰਾਂ ਨੂੰ, ਉਹਨਾਂ ਕੋਲ ਹੋਰ ਕੋਈ ਵਸੀਲਾ ਨਹੀਂ ਸੀ, ਇੱਕੋ ਹੀ ਵਸੀਲਾ ਸੀ ਸਿਰਫ, ਉਹ ਇਹ ਸੀ ਕਿ ਉਹ ਅੱਖਰਾਂ ਦੀ ਵਰਤੋਂ ਕਰਨ, ਭਾਸ਼ਾ ਦੀ ਵਰਤੋਂ ਕਰਨ, ਗਿਆਨ ਦੀ ਵਰਤੋਂ ਕਰਨ, ਔਰ ਉਸ ਗਿਆਨ ਦੇ ਅੰਦਰ ਉਸ ਪ੍ਰੇਮ ਨੂੰ ਪਾ ਕੇ ਲੋਕਾਂ ਦਾ ਭਲਾ ਕਰਨ ਵਾਸਤੇ ਲਿਖ ਦੇਣ। ਇਸ ਕਰਕੇ ਇਸ ਦੁਨੀਆਂ ਵਿਚ ਬਹੁਤ ਸਾਰੇ ਗ੍ਰੰਥ ਲਿਖੇ ਗਏ ਨੇ, ਧਾਰਮਿਕ ਦੁਨੀਆਂ ਵਿਚ ਹੋਰ ਕੋਈ ਵਸੀਲਾ ਹੀ ਨਹੀਂ, ਅੱਖਰ ਹੀ ਵਸੀਲਾ ਨੇ, ਵਿਦਿਆ ਹੀ ਵਸੀਲਾ ਨੇ। ਪਰ ਅੱਜ ਜਿਹੜਾ ਸਲੋਕ ਹੈ ਉਹ ਕੀ ਕਹਿ ਰਿਹਾ? ਅੱਜ ਸਤਿਗੁਰੂ ਅੱਗੇ ਤੁਰੇ ਗਏ, ਉਹ ਕਹਿੰਦੇ ਨੇ ਸਮਾਂ ਪਾ ਕੇ ਰੱਬ ਦੇ ਪਿਆਰਿਆਂ ਦੇ ਅੱਖਰ ਗਿਆਨ ਦੇ ਰੂਪ ਵਿਚ ਲਿਖੇ ਗਏ ਤੇ ਬਾਅਦ ਵਿਚ ਜਿਹੜੇ ਆਪਣੇ ਵਰਗੇ ਲੋਕ ਆਏ ਉਹਨਾਂ ਨੇ ਉਹਨਾਂ ਦੇ ਅਰਥ ਸਮਝ ਕੇ ਇਕ ਦੂਜੇ ਨਾਲ ਭਿੜਨਾ ਸ਼ੁਰੂ ਕਰ ਦਿੱਤਾ, ਕੁੱਕੜਾਂ ਵਾਲੀ ਲੜਾਈ ਲੜਨੀ ਸ਼ੁਰੂ ਕਰ ਦਿੱਤੀ। ਇਸ ਲਈ ਕਬੀਰ ਜੀ ਨੇ ਵਿਦਿਆ ਤਾਂ ਲਈ ਹੈ ਪਰ ਉਹ ਵਿਵਾਦ ਵਿਚ ਨਹੀਂ ਪਏ, ਇਹ ਗੱਲ ਖਿਆਲ ਵਿਚ ਰੱਖਣ। ਉਹਨਾਂ ਦਾ ਇਕ ਸ਼ਬਦ ਵੀ ਆਉਂਦਾ, ਉਹਨਾਂ ਕੋਲ ਇਕ ਬਹੁਤ ਵੱਡਾ ਬਜੁਰਗ ਕੋਈ ਸੱਜਣ ਆਇਆ ਵੀ ਸੀ ਜਿਹਨੇ ਇਹ ਗੱਲ ਕਹੀ ਸੀ ਵੀ ਆਓ ਫਲਾਣੇ ਥਾਂ ਤੇ ਬਹਿਸ ਕਰਨੀ, ਆਓ ਉਸ ਥਾਂ ਤੇ ਆਪਾਂ ਭਿੜਨਾ ਹੈ, ਚਾਰ ਵਿਦਵਾਨ ਇਕੱਠੇ ਹੋਣਗੇ, ਇਕ ਦੂਜੇ ਨੂੰ ਚਿੰਝਾਂ ਮਾਰਾਂਗੇ ਤੇ ਸਮਾਂ ਬਤੀਤ ਹੋ ਜਾਏਗਾ। ਉਹਨਾਂ ਨੇ ਕਿਹਾ ਨਹੀਂ, ਵਿਦਿਆ ਨਹੀਂ ਪਰੋਂ ਬਾਦ ਨਹੀਂ ਜਾਣੋ, ਮੈਂ ਵਿਦਿਆ ਲੜਨ ਵਾਸਤੇ ਨਹੀਂ ਪੜ੍ਹੀ, ਮੈਂ ਵਿਦਿਆ ਜੁੜਨ ਵਾਸਤੇ ਪੜ੍ਹੀ, ਵਰਤੋਂ ਤੇ ਮਨੋ ਕਲਿਆਪ ਕਰਨੀ ਹੈ, ਵਿਦਿਆ ਨਹੀਂ ਪਰੋਂ ਇਸ ਤਰ੍ਹਾਂ ਦੀ ਵਿਦਿਆ ਦੀ ਮੈਨੂੰ ਕੋਈ ਲੋੜ ਨਹੀਂ। ਵੈਸੇ ਵਿਦਿਆ ਨੂੰ ਪ੍ਰਧਾਨਤਾ ਦਿੱਤੀ ਗਈ ਹੈ ਧਰਮ ਵਿਚ, ਵਿਦਿਆ ਤੋਂ ਬਿਨਾਂ ਕਿਵੇਂ ਸਮਝ ਆਏਗੀ? ਇੱਕ ਵਿਅਕਤੀ ਗੁਰੂ ਸਾਹਿਬ ਕਹਿੰਦੇ ਅੱਖਰੀ ਨਾਮ, ਅੱਖਰੀ ਸਾਦਾ, ਅੱਖਰੀ ਗਿਆਨ, ਗੀਤ, ਗੁਣ ਗਾ, ਅੱਖਰਾਂ ਤੋਂ ਬਿਨਾਂ ਤੇ ਨਹੀਂ ਸਰੇਗਾ। ਇੱਕ ਦੂਜੇ ਦਾ ਸੰਬੰਧ ਹੀ ਦੁਨੀਆਂ ਵਿਚ ਅੱਖਰਾਂ ਕਰਕੇ, ਅੱਖਰਾਂ ਕਰਕੇ ਮਨੁੱਖ ਦਾ ਨਾਮ, ਉਹ ਸੰਸਾਰ ਵਿਚ ਤੁਰਦੇ ਤਾਂ ਜੇ ਉਹਨੂੰ ਨਾਮ ਦੇ ਦਿੰਦੇ ਆ, ਜੇ ਕਿਸੇ ਦਾ ਨਾਮ ਨਾ ਰੱਖੋ ਬੱਚੇ ਦਾ ਸਾਰੀ ਉਮਰ ਕਿਸੇ ਰਾਹ ਵਿਚ ਨਹੀਂ ਤੁਰ ਸਕੇਗਾ, ਫੇਲ ਹੋ ਜਾਏਗਾ, ਉਹ ਨਾ ਹੀ ਉਹਨੂੰ ਤੋਰਦਾ। ਅੱਖਰੀ ਨਾਮ, ਅੱਖਰੀ ਸਾਦਾ, ਇੱਥੇ ਨਾਮ ਪਰਮਾਤਮਾ ਦੇ ਨਾਮ ਦੀ ਗੱਲ ਹੈ। ਅੱਖਰੀ ਗਿਆਨ, ਦੁਨੀਆਂ ਦੇ ਸਾਰੇ ਗਿਆਨ ਅੱਖਰਾਂ ਵਿਚ ਹੀ ਆਉਣਗੇ। ਗੀਤ ਗੁਣ ਗਾ, ਅੱਖਰੀ ਲਿਖਣ, ਬੋਲਣ, ਬਾਣ, ਅੱਖਰਾਂ ਸਿਰ ਸੰਜੋਗ, ਇਸ ਸੰਸਾਰ ਵਿਚ ਜਿੰਨੇ ਵੀ ਰਿਸ਼ਤੇ ਨੇ ਅੱਖਰਾਂ ਦੇ ਸਿਰ ਤੇ ਖੜੇ ਨੇ, ਅੱਖਰਾਂ ਸਿਰ ਸੰਜੋਗ ਵਖਾਣ, ਇਹ ਸਾਰਾ ਅੱਖਰਾਂ ਦਾ ਹੀ ਪਸਾਰਾ ਹੈ। ਪਰ ਗਲਤੀ ਉੱਥੇ ਹੋਈ ਜਦੋਂ ਬੰਦੇ ਨੇ ਅੱਖਰ ਫੜ ਲਏ ਤੇ ਉਹ ਅੱਖਰ ਜਿੱਧਰ ਇਸ਼ਾਰਾ ਕਰਦੇ ਸਨ ਨਾਮ ਜਪਣ ਵੱਲ ਉਹ ਛੱਡ ਦਿੱਤਾ। ਤਾਤਪਰਜ ਕੀ ਹੈ? ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਇਹ ਕੀ ਕਹਿ ਰਹੀਆਂ? ਸਾਰੀਆਂ ਪੋਥੀਆਂ ਜੋ ਕੁਝ ਕਹਿ ਰਹੀਆਂ ਨੇ, ਸਿਮਰਤੀਆਂ ਵੇਦ, ਭਾਵੇਂ ਦੇ ਅਰਥ ਕਈ ਸੱਜਣਾ ਨੇ ਕੀਤੇ ਨੇ ਵੀ ਸਿਮਰਤ ਵੇਦ ਪੁਕਾਰ ਪੁਰਾਣ ਪੁਕਾਰਨ ਪੋਥੀਆਂ, ਇਹਦਾ ਅਰਥ ਇਹ ਵੀ ਕੀਤਾ ਗਿਆ ਵੀ ਕਈ ਲੋਕ ਸਿਮਰਤੀਆਂ ਵੇਦ ਪੁਰਾਣ ਤੇ ਪੋਥੀਆਂ ਪੁਕਾਰ ਪੁਕਾਰ ਕੇ ਪੜ੍ਹਦੇ ਨੇ, ਪਰ ਨਾਮ ਬਿਨਾਂ ਸਭ ਕੂੜ ਗਾਲੀ ਉੱਚੀਆਂ। ਪਰ ਨਹੀਂ, ਸਿਮਰਤੀਆਂ ਦੇ ਵਿਚ ਕਿਤੇ ਕਿਤੇ ਨਾਮ ਦੀ ਗੱਲ ਹੈ। ਠੀਕ ਹੈ, ਬਾਅਦ ਵਿਚ ਕਈ ਕੁਝ ਰਲਾਇਆ ਗਿਆ ਉਹਦੇ ਵਿਚ ਕਰਮ ਕਾਂਡ, ਪਰ ਉਹਦੇ ਵਿਚ ਕੁਝ ਤੱਤ ਹੈ। ਇਸ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੱਖਰਾਂ ਤੋਂ ਬਿਨਾਂ ਨਹੀਂ। ਪਰ ਬੰਦੇ ਨੇ ਕੀ ਕੀਤਾ, ਅੱਖਰ ਫੜ ਲਏ, ਹਿਸਾਬ ਕਿਤਾਬ ਲਾਉਣਾ ਸ਼ੁਰੂ ਕਰ ਦਿੱਤਾ ਤੇ ਉਹ ਭਾਸ਼ਾ, ਉਹ ਅੱਖਰ ਜਿੱਧਰ ਜਾਣ ਵਾਸਤੇ ਉਪਦੇਸ਼ ਦਿੰਦੇ ਸਨ ਉਧਰ ਤੁਰਨ ਵਾਸਤੇ ਇੱਕ ਕਦਮ ਵੀ ਅੱਗੇ ਨਹੀਂ ਤੁਰਿਆ। ਇਸ ਕਰਕੇ ਰਾਹ ਵਿਚ ਹੀ ਅਟਕ ਗਿਆ, ਰਾਹ ਵਿਚ ਜੀਵਨ ਖਲੋ ਗਿਆ। ਇਸ ਲਈ ਗੱਲ ਖਿਆਲ ਵਿਚ ਰੱਖਣਾ, ਗੁਰੂ ਨਾਨਕ ਦੇ ਘਰ ਦਾ ਗਿਆਨ ਸਮਝ ਕੇ ਸਮਝ ਨੂੰ ਛੱਡ ਦੇਣ ਵਿਚ ਹੈ, ਸਮਝ ਕੇ ਪ੍ਰੇਮ ਕਰਨ ਦੇ ਵਿਚ ਹੈ। ਪ੍ਰੇਮ ਬਾਰੇ ਸਮਝ ਲੈਣਾ ਔਰ ਪ੍ਰੇਮ ਕਰਨਾ ਤੇ ਅੱਖਰਾਂ ਨੂੰ ਛੱਡ ਦੇਣਾ, ਨਹੀਂ ਤੇ ਬਹਿਸ਼ਵਾਦੀ ਦੁਨੀਆਂ ਸ਼ੁਰੂ ਹੋ ਜਾਏਗੀ। ਵਿਦਿਆ ਨਹੀਂ ਪੜੂ, ਕਬੀਰ ਜੀ ਕਹਿੰਦੇ ਮੈਂ ਇਸ ਤਰ੍ਹਾਂ ਦੀ ਵਿਦਿਆ ਨਹੀਂ ਪੜਦਾ, ਬਾਦ ਨਹੀਂ ਜਾਣੂ, ਮੈਂ ਵਿਵਾਦ ਕਰਨਾ ਨਹੀਂ ਜਾਣਦਾ। ਔਰ ਖਾਸ ਕਰ ਅੱਜ ਕੱਲ ਦੇ ਸਾਡੇ ਸੰਸਾਰ ਦੇ ਵਿਚ ਔਰ ਸਾਡੇ ਪੰਥ ਦੇ ਅੰਦਰ ਇਹ ਚੱਕਰ ਚੱਲਿਆ ਹੋਇਆ, ਜਿਹੜੇ ਬੰਦੇ ਨੇ ਕਿਸੇ ਗ੍ਰੰਥ ਦਾ ਇੱਕ ਸਿਰਾ ਪੜਨਾ, ਸਿਰਫ ਚਾਰ ਕੁ ਅੱਖਰ ਪੜਨਗੇ, ਅਗਲੇ ਕੋਲ ਪ੍ਰਿੰਟਰ ਘਰ ਲੱਗਾ ਹੋਇਆ ਕੰਪਿਊਟਰ ਦੇ ਵਿਚ, ਉਹਦੇ ਵਿਚੋਂ ਦੋ ਚਾਰ ਪੰਕਤੀਆਂ ਇਧਰ ਲੀਆਂ ਉਧਰ ਲੀਆਂ, ਇਹ ਜੀ ਗਲਤ ਲਿਖਿਆ ਹੋਇਆ, ਉਹ ਵਿਚੋਂ ਟੇਪ ਕਰਕੇ, ਹੋਰ ਕੋਈ ਕੰਮ ਨਹੀਂ ਸਾਨੂੰ। ਧਰਮ ਦੇ ਵਿਚ ਜਿਹੜੀਆਂ ਗਲਤ ਗੱਲਾਂ ਸਾਨੂੰ ਦਿਸੀਆਂ ਸੀ ਉਹ ਹੀ ਕਿਉਂ ਵੰਡੀਆਂ ਲੋਕਾਂ ਨੂੰ, ਹਜ਼ਾਰਾਂ ਦੀ ਗਿਣਤੀ ਵਿਚ ਪੇਪਰ ਬਣਵਾ ਕੇ ਵੰਡ ਦਿੱਤੇ, ਬਈ ਇਹ ਚੀਜ਼ ਵੇਖੋ ਗਲਤ ਲਿਖੀ ਹੋਈ। ਕਿਤੇ ਗੁਰੂ ਮਤ ਦਿੰਦਾ ਵੀ ਇਹ ਲੱਖ ਕਾਪੀਆਂ ਕਿਤੇ ਗੁਰੂ ਕੀ ਮਤ ਵਾਲੇ ਸ਼ਬਦ ਲਿਖ ਕੇ ਬੰਦਾ ਵੰਡ ਦਿੰਦਾ ਵੀ ਸਾਡਾ ਗੁਰੂ ਆਹ ਕਹਿ ਰਿਹਾ, ਇੰਨੀ ਮਿਹਨਤ ਉਧਰ ਹੋ ਜਾਂਦੀ ਤੇ ਕਈ ਲੋਕ ਗੁਰੂ ਨਾਲ ਜੁੜ ਜਾਂਦੇ, ਵਿਵਾਦ ਨਾ ਪੈਂਦੇ, ਰੌਲੇ ਨਾ ਪੈਂਦੇ, ਪੱਗਾਂ ਨਾ ਲੈਂਦੀਆਂ। ਪਰ ਅਸੀਂ ਇਸ ਰਾਹ ਤੇ ਤੁਰ ਪਏ, ਹੋਰ ਕਾਹਦੇ ਵਾਸਤੇ? ਉਹ ਕਿਸੇ ਨੇ ਕਿਹਾ ਸੀ, ਇੱਕ ਬੰਦਾ ਰੋ ਰਿਹਾ ਸੀ ਬਹਿ, ਉਹ ਕਹਿੰਦਾ ਵੀ ਇਹਦੇ ਲੋਕਾਂ ਦਾ ਨਾਮ ਚੱਲਦਾ ਪਿਆ ਸ਼ਹਿਰ ਵਿਚ ਤੇ ਮੈਨੂੰ ਸਾਰੀ ਉਮਰ ਹੋ ਗਈ ਚੰਗੇ ਕੰਮ ਕਰਦਿਆਂ ਨੂੰ, ਪਰ ਲੰਗਰ ਵੀ ਲਾਨਾ ਮਹੀਨੇ ਬਾਅਦ, ਗੁਰਦੁਆਰੇ ਦਾਨ ਵੀ ਕਰੀਦਾ ਹੈ, ਹੋਰ ਵੀ ਬੜੇ ਬੜੇ ਸਮਾਜ ਦੇ ਸੁਧਾਰ ਕਰਨੇ, ਪਰ ਮੈਂ ਹੰਭ ਗਿਆ, ਮੇਰਾ ਨਾਂ ਕੋਈ ਨੀ ਲੈਂਦਾ, ਮੇਰਾ ਨਾਮ ਕੋਈ ਨੀ ਲੈ ਰਿਹਾ ਸ਼ਹਿਰ ਵਿਚ। ਉਹ ਮਿੱਤਰ ਦੇ ਅੱਗੇ ਰੋ ਪਿਆ। ਇਹ ਮਨੁੱਖ ਦੀ ਰਸ ਹੈ ਨਾ, ਇੱਕ ਨਸ਼ਾ, ਰਸ ਕਸ ਆਪ ਸਲਾਹਣ, ਇਹ ਕਰਮ ਮੇਰੇ ਕਰਤਾਰ। ਉਹਨੇ ਕਿਹਾ ਵੀ ਇਹ ਤੇ ਕੋਈ ਵੱਡੀ ਗੱਲ ਹੀ ਕੋਈ ਨੀ, ਆ ਇੱਕ ਅੱਧਾ ਗਲੀਚ ਕੰਮ ਕਰਦੇ, ਭੈੜਾ ਕੰਮ ਕਰ, ਇੱਕ ਛੋਟਾ ਜਿਹਾ ਕਰਦੇ, ਕੱਲ ਨੂੰ ਤੇਰੀ ਫੋਟੋ ਪਹਿਲੇ ਪੇਜ ਤੇ ਫਰੰਟ ਪੇਜ ਤੇ ਲੱਗੀ ਹੋਵੇ, ਆਪੇ ਸਾਰਿਆਂ ਦਾ ਨਾਂ ਤੇਰਾ ਚੱਲ ਜਾਏਗਾ ਵਿੱਚ। ਉਹ ਕਹਿੰਦਾ ਗੱਲ ਤਾਂ ਠੀਕ ਹੈ, ਕਰ ਲਿਆ। ਤੇ ਦੂਸਰੇ ਦਿਨ ਫੋਟੋਆਂ ਛਪ ਗਈਆਂ, ਸਾਰਾ ਮਹਿਕਮਾ ਟੀਵੀ ਚੈਨਲ ਸਾਰੇ ਪਹੁੰਚ ਗਏ, ਖਬਰਾਂ ਆਉਣ ਲੱਗ ਪਈਆਂ, ਤੇ ਉਹ ਬਹਿ ਕੇ ਦੇਖ ਰਿਹਾ ਸੀ, ਕਹਿੰਦਾ ਵੀ ਇੰਨੇ ਸਾਲ ਚੰਗੇ ਕੰਮ ਕਰਦਿਆਂ ਨਾਂ ਨਹੀਂ ਆਇਆ, ਅਤੇ ਛੋਟਾ ਜਿਹਾ ਕੰਮ, ਮਸਲਾ ਨਾਂ ਲਿਆਉਣ ਦਾ ਸੀ, ਕੰਮ ਕਰਨ ਦਾ ਨਹੀਂ ਸੀ। ਇਸ ਲਈ ਕਈ ਵਾਰੀ ਸਾਡਾ ਇਹ ਮਸਲਾ ਹੁੰਦਾ ਵੀ ਹੁਣ ਸਾਡਾ ਨਾਂ ਮਰ ਚੱਲੇ ਆ, ਬੁੱਢੇ ਹੋ ਗਏ, ਕਰੀਏ ਕਿ ਹੁਣ ਨਾਂ ਤੇ ਆਉਂਦਾ ਨਹੀਂ, ਹੁਣ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੰਮ ਕਰੀਏ ਵੀ ਲੋਕ ਆਪੇ ਲੜਦੇ ਰਹਿਣਗੇ, ਬਾਅਦ ਵਿਚ ਆਪਣਾ ਨਾਮ ਆ ਗਿਆ। ਇਸ ਕਰਕੇ ਸਤਿਗੁਰੂ ਕਿਰਪਾ ਕਰਨ, ਉਹ ਕਹਿੰਦੇ ਨੇ ਵੀ ਤੂੰ ਜਿਹੜਾ ਉਸਾਰੂ ਰਵੱਈਆ ਨਾ ਧਰਮ ਬਾਰੇ, ਵੀ ਲੋਕ ਜਿਹਦੇ ਨਾਲ ਗੁਰੂ ਨਾਲ ਜੁੜਨ, ਟੁੱਟਣ ਨਾ ਤੇ ਮਿਲ ਕੇ ਚੱਲ। ਸਾਰੀ ਦੁਨੀਆ ਕਦੀ ਇੱਕ ਬੰਦੇ ਦੀ ਮਤ ਨਾਲ ਨਹੀਂ ਚੱਲਦੀ, ਹਰ ਇੱਕ ਮਨੁੱਖ ਦੇ ਆਪਣੇ ਆਪਣੇ ਵਿਚਾਰ ਹੁੰਦੇ ਨੇ, ਸਿਧਾਂਤ ਇੱਕ ਹੋ ਸਕਦਾ, ਵਿਚਾਰ ਇੱਕ ਨਹੀਂ ਹੁੰਦੇ। ਸਿਧਾਂਤ ਦਾ ਅਰਥ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ, ਉਹ ਇੱਕੋ ਹੀ ਹੈ, ਉਹਦੇ ਨਾਲ ਵੱਖਰੇ ਵੱਖਰੇ ਢੰਗ ਨਾਲ ਚੱਲਿਆ ਜਾ ਸਕਦਾ, ਕਿਉਂਕਿ ਇਹ ਕੁਦਰਤੀ ਹੈ, ਨੇਚਰ ਦਾ ਸੁਭਾਅ ਹੈ ਵੀ ਹਜ਼ਾਰ ਬੰਦਾ ਲੰਗਰ ਛਕ ਰਿਹਾ, ਉਹਨਾਂ ਦੇ ਛਕਣ ਦਾ ਲੰਗਰ ਇੱਕੋ ਹੀ ਆ ਰਿਹਾ, ਇੱਕੋ ਰਸੋਈ ਵਿੱਚੋਂ ਆ ਰਿਹਾ, ਪ੍ਰਸ਼ਾਦੇ ਇੱਕੋ ਜਿਹਾ ਨੇ, ਸਾਰਾ ਕੁਝ ਇੱਕੋ ਜਿਹਾ। ਪਰ ਜਦੋਂ ਉਹ ਛਕਣਗੇ ਨਾ, ਹਜ਼ਾਰ ਬੰਦਾ ਛਕੇਗਾ ਤੇ ਉਹਨਾਂ ਦੇ ਛਕਣ ਦਾ ਤਰੀਕਾ ਅਲੱਗਾ ਹੋ ਜਾਏਗਾ, ਕੋਈ ਕੋਈ ਚੀਜ਼ ਜ਼ਿਆਦਾ ਛਕੇਗਾ, ਕੋਈ ਕਿਹੜੀ ਚੀਜ਼ ਲਏਗਾ, ਕੋਈ ਵੱਖਰੇ ਢੰਗ ਦੇ ਨਾਲ, ਕੋਈ ਵਿੱਚੋਂ ਕੁਝ ਚੀਜ਼ਾਂ ਪਹਿਲਾਂ ਛਕੇਗਾ, ਕੁਝ ਬਾਅਦ ਵੀ ਛਕੇਗਾ, ਹੋਰ ਇਕੱਠੀਆਂ ਨਹੀਂ ਹੋ ਸਕਦੀਆਂ, ਸਾਡੀ ਮੂਰਖਤਾ। ਇਹ ਵਿਚਾਰਧਾਰਾ ਵੱਖਰੀ ਚੀਜ਼ ਹੈ, ਸਿਧਾਂਤ ਵੱਖਰਾ ਹੈ, ਭਾਵੇਂ ਕੋਈ ਕਿਹੜੇ ਵਿਚਾਰਾਂ ਨਾਲ ਤੁਰਦਾ ਹੈ, ਆਖਰ ਉਹਦਾ ਮਿਸ਼ਨ ਤਾਂ ਗੁਰੂ ਕੋਲ ਜਾਣਾ ਹੀ ਹੈ ਨਾ, ਰੱਬ ਦੇ ਨਾਲ ਜੁੜਨਾ ਹੈ। ਇਸ ਲਈ ਗੁਰੂ ਸਾਹਿਬ ਨੇ ਇਹ ਤਰੀਕਾ ਦੱਸਿਆ, ਉਹ ਕਹਿੰਦੇ ਨੇ ਵਿਦਿਆ ਨਹੀਂ ਪਰੂ, ਜੇ ਵਿਦਿਆ ਹੈ ਤੇ ਬਾਬਾ ਫਰੀਦ ਜੀ ਨੇ ਇੱਕ ਸਲੋਕ ਵੀ ਕਿਹਾ, ਉਹ ਕਹਿੰਦੇ ਨੇ ਫਰੀਦਾ ਜੇ ਤੂੰ ਅਕਲ ਲਤੀਫ, ਲਤੀਫ ਕਹਿੰਦੇ ਨੇ ਬਰੀਕ ਅਕਲ ਵਾਲਾ, ਜੇ ਰੱਬ ਨੇ ਤੇਰੇ ਤੇ ਰਹਿਮਤ ਕੀਤੀ ਹੈ ਤੇ ਤੇਰੀ ਅਕਲ ਬਰੀਕ ਕਰ ਦਿੱਤੀ, ਯਾਨੀ ਕਿ ਗਿਆਨ ਦਿੱਤਾ, ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਤੇ ਤੂੰ ਆਪਣੀ ਕਲਮ ਦੇ ਨਾਲ ਲੇਖ ਕਾਲੇ ਨਾ ਲਿਖ। ਉਹ ਗੁਰੂ ਗੋਬਿੰਦ ਸਿੰਘ ਜੀ ਦਾ ਕਵੀ ਸੀ ਨਾ ਧੰਨਾ ਸਿੰਘ, ਉਹਨੇ ਕਲਮ ਬਾਰੇ ਲਿਖਿਆ, ਉਹ ਕਵੀ ਸੀ, ਹਰ ਰੋਜ਼ ਲਿਖਦਾ ਸੀ, ਉਹ ਕਹਿੰਦਾ ਮੈਂ ਉਦੋਂ ਸ਼ਾਹੀ ਵਾਲੇ ਹੁੰਦੇ ਸਨ, ਹੁਣ ਤਾਂ ਪੈਨ ਆ ਗਏ, ਉਹ ਦਵਾਤ ਨਾਲ ਰੱਖਣੀ ਪੈਂਦੀ ਸੀ। ਉਹਨੇ ਜਦੋਂ ਕਲਮ ਲਿਖਣੀ ਕੱਢੀ ਨਾ ਵਿੱਚ ਡਬੋ ਕੇ ਸ਼ਾਹੀ ਦੇ ਦਵਾਤ ਦੇ, ਤੇ ਇੱਕ ਕਵਿਤਾ ਉਹਦੇ ਸਾਹਮਣੇ ਆ ਗਈ। ਉਹ ਕਹਿੰਦਾ ਕਲਮ ਬੋਲ ਪਈ। ਉਹ ਕੀ ਕਹਿੰਦੀ? ਉਹ ਕਹਿੰਦੀ ਧੰਨਾ ਸਿੰਘ ਮੈਨੂੰ ਗੁਰੂ ਕੀ ਮਤ ਅਨੁਸਾਰ ਚਲਾਈ, ਫਿਰ ਤੇ ਮੈਂ ਕਰਾਂਗੀ ਕਾਗਜ਼ ਕਾਲਾ। ਮੈਨੂੰ ਗੁਰੂ ਕੀ ਮਤ ਅਨੁਸਾਰ ਚਲਾਈ ਜੇ ਚਲਾਉਣ ਲੱਗਾ, ਫਿਰ ਤੇ ਮੈਂ ਕਾਗਜ਼ ਤੇ ਕਾਲੇ ਅੱਖਰ ਲਿਖਾਂਗੀ ਤੇ ਇਹ ਕਾਲੇ ਅੱਖਰ ਲੋਕਾਂ ਦੇ ਮਨ ਚਿੱਟੇ ਕਰ ਦੇਣਗੇ। ਤੇ ਜੇ ਤੂੰ ਮੇਰੀ ਵਰਤੋਂ ਕਰ ਦਿੱਤੀ ਨਾ ਗਲਤ, ਇੱਕ ਗੱਲ ਯਾਦ ਰੱਖੀ, ਮੈਂ ਤੇਰਾ ਮੂੰਹ ਕਾਲਾ ਕਰ ਦੇਣਾ। ਇਹ ਕਲਮ ਦੀ ਉਹਦਾ ਕਲਾ ਹੈ, ਕਲਮ ਦੀ ਉਹ ਕਿਹੜੇ ਢੰਗ ਨਾਲ ਚੱਲਦੀ ਹੈ। ਇਸ ਲਈ ਗਿਆਨ ਦੇ ਸੰਬੰਧ ਵਿੱਚ ਭਾਈ ਸਾਹਿਬ ਹੋਰਾਂ ਨੇ ਕਿਹਾ, ਭਾਈ ਵੀਰ ਸਿੰਘ ਜੀ ਨੇ, ਉਹ ਕਹਿੰਦੇ ਨੇ ਕੁਛ ਜਾਣਿਆ, ਥੋੜਾ ਜਿਹਾ ਜਾਣਿਆ, ਉਹ ਵੀ ਸੁਣ, ਉਹ ਵੀ ਥੋੜਾ ਜਿਹਾ ਜਾਣਿਆ, ਕੁਛ ਜਾਣਿਆ ਤੇ ਉਸੇ ਵੇਲੇ ਤੁਰ ਪਿਆ। ਕਿਹਾ ਜਾਣ ਲਿੱਤਾ, ਐਲਾਨ ਕਰ ਦਿੱਤਾ, ਅਸੀਂ ਸਾਰੇ ਜਾਣ ਲਿਆ। ਇਸ ਲਈ ਇਸ ਘਰ ਦੇ ਵਿੱਚ ਜੇ ਕੋਈ ਬੰਦਾ ਗੱਲ ਕਹਿੰਦਾ ਵੀ ਹੈ, ਉਹਦਾ ਦਾਅਵਾ ਨਹੀਂ ਵੀ ਮੈਂ ਗੱਲ ਪੂਰੀ ਕਰ ਰਿਹਾ, ਉਹ ਗੁਰੂ ਦੇ ਸਹਾਰੇ ਤੇ ਕਹਿੰਦਾ, ਉਹਦਾ ਆਪਣਾ ਕੋਈ ਦਾਅਵਾ ਨਹੀਂ। ਕੁਛ ਜਾਣਿਆ ਆਖਿਆ ਜਾਣ ਲਿੱਤਾ, ਕੁਝ ਨਾਉ ਵੀ ਆਪ ਬਣਾ ਲਿੱਤਾ, ਧਿਆਨ ਉਸ ਦੇ ਵਿੱਚ ਨਾ ਰਤੀ ਰਿਹਾ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਜਿੱਧਰ ਉਹ ਗੁਰੂ ਕਾ ਉਪਦੇਸ਼ ਜਾਣ ਵਾਸਤੇ ਕਹਿ ਰਿਹਾ ਸੀ, ਉਧਰੋਂ ਧਿਆਨ ਹਟ ਗਿਆ ਤੇ ਉਹਨੇ ਬਹਿਸ਼ ਵਿੱਚ ਵੜਨਾ ਸ਼ੁਰੂ ਕਰ ਦਿੱਤਾ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਇੱਕ ਇੱਕ ਕਥਾ ਹੋਵੇ ਕਿਤੇ ਬਹਿਸ਼ ਕਰਨੀ, ਉੱਥੇ ਗਿਆਨ ਦਾ ਢੋਲ ਵਜਾ ਦਿੱਤਾ। ਕਿਤੇ ਸੈਮੀਨਾਰ ਹੋਵੇ, ਕਿਤੇ ਚਾਰ ਬੰਦੇ ਇਕੱਠੇ ਹੋਣ, ਉਹ ਇਕੱਠੇ ਹੋ ਕੇ ਕਹਿਣ, ਆਓ ਵੀ ਭੰਨ ਤੋੜ ਕਰੀਏ, ਅਸੀਂ ਧਰਮ ਨੂੰ ਠੀਕ ਕਰੀਏ ਥੋੜਾ ਜਿਹਾ ਜਿੱਥੋਂ ਜਿੱਥੋਂ ਗਲਤ ਹੋ ਗਏ। ਤੇ ਗੁਰੂ ਸਾਹਿਬ ਕਹਿੰਦੇ ਪਹਿਲਾਂ ਆਪ ਠੀਕ ਹੋ ਕੇ ਆਓ, ਫਿਰ ਤੁਸੀਂ ਧਰਮ ਨੂੰ ਠੀਕ ਕਰਿਆ। ਇੱਕ ਬੰਦੇ ਦੇ ਆਪਣੇ ਹੱਥ ਭਰੇ ਹੋਏ ਨੇ, ਦੂਜੇ ਦਾ ਮੂੰਹ ਕਿਵੇਂ ਧੋ ਲਏਗਾ? ਉਹਦੇ ਆਪਣੇ ਹੱਥਾਂ ਨੂੰ ਮਿੱਟੀ ਲੱਗੀ ਹੋਈ ਹੈ, ਉਹ ਆਖੇ ਵੀ ਮੈਂ ਦੂਸਰੇ ਦਾ ਮੂੰਹ ਧੋਣਾ, ਤੇ ਉਹ ਤੇ ਧੋਣ ਦੀ ਬਜਾਏ ਹੋਰ ਮਿੱਟੀ ਲਾ ਦੇਗਾ ਉਸ। ਜਿਹੜੇ ਮਨੁੱਖ ਕੋਲ ਆਪਣੇ ਆਪ ਕੋਲ ਸਿੱਖੀ ਕੋਈ ਨੀ, ਉਹ ਸਿੱਖੀ ਬਾਰੇ ਕਹਿ ਵੀ ਕੀ ਸਕਦਾ? ਉਹਦੇ ਕੋਲ ਅਧਿਕਾਰ ਵੀ ਕੀ ਹੈ? ਘੱਟੋ ਘੱਟ ਬਾਹਰ ਤਾਂ ਹੋਵੇ, ਸਿੱਖੀ ਅੰਦਰ ਦੀ ਗੱਲ ਛੱਡੋ, ਘੱਟੋ ਘੱਟ ਬਾਹਰਲਾ ਹਿੱਸਾ ਤੇ ਸਿੱਖੀ ਦਾ ਹੋਵੇ। ਪਰ ਭਾਈ ਸਾਹਿਬ ਕਹਿੰਦੇ ਨੇ ਉੱਥੇ ਗਿਆਨ ਦਾ ਢੋਲ ਵਜਾ ਦਿੱਤਾ, ਇਸ ਗਿਆਨ ਨਾਲੋਂ ਅਗਿਆਨ ਚੰਗਾ, ਇਸ ਗਿਆਨ ਨਾਲੋਂ ਤੇ ਅਗਿਆਨੀ ਮਨੁੱਖ ਠੀਕ, ਕਿਉਂਕਿ ਉਹ ਪ੍ਰਵਾਨ ਹੋ ਜਾਏਗਾ, ਉਹਦੇ ਵਿੱਚ ਹੰਕਾਰ ਨਹੀਂ। ਇਸ ਲਈ ਭਗਤ ਕਬੀਰ ਜੀ ਉਹਦਾ ਜਵਾਬ ਦਿੰਦੇ ਨੇ, ਉਹ ਕਹਿੰਦੇ ਨੇ ਵਿਦਿਆ ਨਹੀਂ ਪਰੋਂ ਬਾਦ ਨਹੀਂ ਜਾਣੂ, ਹਰ ਗੁਣ ਕਥਤ ਸੁਣਤ ਬਹੁ ਰਾਨੂ। ਕਥਤ ਦਾ ਅਰਥ ਹੈ ਮੈਂ ਵਾਹਿਗੁਰੂ ਦੇ ਗੁਣ ਕਹਿ ਰਿਹਾ ਵਾਂ, ਕਥਨ ਕਰ ਰਿਹਾ। ਬਹੁਰਾਨੋ ਦਾ ਅਰਥ ਹੈ ਬਹੁਰਾ ਹੋ ਗਿਆ, ਉਹਦੇ ਵਿੱਚ ਮਸਤ ਹੋ ਗਿਆ। ਔਰ ਫਿਰ ਉਹਨਾਂ ਨੇ ਸ਼ਬਦ ਕਹਿ, ਮੇਰੇ ਬਾਬਾ ਮੈਂ ਬਹੁਰਾ। ਇਹ ਬਾਬਾ ਕਿਹਨੂੰ ਕਿਹਾ ਹੈ? ਇਹ ਕੋਈ ਵਿਦਵਾਨ ਆਇਆ ਉਹਨਾਂ ਕੋਲ, ਕਿਉਂਕਿ ਗੁਰਬਾਣੀ ਦੇ ਕੁਝ ਸ਼ਬਦ ਇਤਿਹਾਸ ਕਹਿੰਦੇ ਨੇ, ਜੇ ਆਪਾਂ ਥੋੜਾ ਜਿਹਾ ਨੇੜੇ ਹੋ ਕੇ ਗਲਵਕੜੀ ਪਾਈਏ ਨਾ ਬਾਣੀ ਨੂੰ, ਉਹ ਕਹਿ ਰਹੇ ਨੇ ਮੇਰੇ ਬਾਬਾ ਰਹਾਓ ਦੀ ਤੋਕੇ। ਇਹਦਾ ਮਤਲਬ ਕੋਈ ਬਜ਼ੁਰਗ ਵਿਦਵਾਨ ਆਇਆ ਤੇ ਉਹਨੇ ਆ ਕੇ ਕਿਹਾ ਵੀ ਕਬੀਰ ਜਿਹੜੀ ਬਾਣੀ ਰਚਦਾ ਉਹਦੇ ਵਿੱਚ ਕਿਹੜੀ ਵਿਆਕਰਨ ਹੈ? ਗੁਰੂ ਸਾਹਿਬ ਨੂੰ ਵੀ ਕਿਹਾ ਸੀ ਇੱਕ ਸੱਜਣ ਨੇ ਵੀ ਗੁਰੂ ਸਾਹਿਬ ਦੀ ਜਿਹੜੀ ਭਾਸ਼ਾ ਹੈ ਨਾ ਗੁਰੂ ਨਾਨਕ ਸਾਹਿਬ ਦੀ, ਪਰ ਹਿੰਦੁਸਤਾਨ ਦਾ ਉਹ ਬੜਾ ਮੰਨਿਆ ਪਰ ਮੰਨਿਆ ਆਗੂ ਹੋਇਆ ਸਨਾਤਨ ਧਰਮ ਦਾ, ਉਹਨੇ ਕਿਹਾ ਸੀ ਵੀ ਗੁਰੂ ਨਾਨਕ ਦੀ ਭਾਸ਼ਾ ਗਵਾਰ ਭਾਸ਼ਾ ਸਿੱਧੀ ਹੈ, ਉਹ ਗਿਆਨ ਸਿੱਧਾ ਲਿਖਿਆ ਹੋਇਆ, ਉਹ ਸੰਸਕ੍ਰਿਤ ਨੂੰ ਮੰਨਦਾ ਸੀ। ਤੇ ਗਿਆਨੀ ਦਿੱਤ ਸਿੰਘ ਹੋਰਾਂ ਨੇ ਉਹਦਾ ਜਵਾਬ ਦਿੱਤਾ ਸੀ ਬਈ ਗਿਆਨ ਤੇ ਚਾਹੀਦੇ ਹੀ ਗਵਾਰਾਂ ਵਾਸਤੇ ਹੈ, ਸਿੱਧੇ ਬੰਦੇ ਵਾਸਤੇ ਹੈ, ਦੂਸਰੇ ਨੂੰ ਗਿਆਨ ਦੇਣਾ ਹੀ ਕੀ ਜਿਹਦੇ ਕੋਲ ਪਹਿਲਾਂ ਹੈ, ਇਹਨੂੰ ਸੰਸਕ੍ਰਿਤ ਆਉਂਦੀ ਹੈ। ਇਸ ਲਈ ਉਸ ਗਿਆਨ ਦਾ ਤੁਸੀਂ ਕੀ ਕਰੋਗੇ ਜਿਹੜਾ ਬੰਦੇ ਦੇ ਸਿਰ ਦੇ ਉੱਤੋਂ ਦੀ ਲੰਘ ਜਾਏ, ਉਹਦਾ ਕੀ ਕਰੋਗੇ ਜਿਹੜਾ ਅਗਲੇ ਦੇ ਅੰਦਰ ਹੀ ਨਹੀਂ ਜਾ ਰਿਹਾ, ਉਹਦੀ ਸਮਝ ਵਿੱਚ ਨਹੀਂ ਪੈ ਰਿਹਾ? ਗਿਆਨ ਦੇ ਤੇ ਅਰਥ ਸਦਾ ਹੀ ਇਹ ਰਹੇ ਨੇ ਦੁਨੀਆਂ ਵਿੱਚ ਕਿ ਬਿਲਕੁਲ ਸਰਲ ਹੋਵੇ ਤੇ ਹੋਵੇ ਮਹਿੰਗਾ ਗਿਆਨ। ਇਹ ਦੋ ਸ਼ਰਤਾਂ ਰਹੀਆਂ ਨੇ ਗੁਰੂ ਸਾਹਿਬ ਦੀਆਂ। ਜਦੋਂ ਉਹਨਾਂ ਨੇ ਬਾਣੀ ਉਚਾਰੀ ਤੇ ਬਾਣੀ ਲੋਕਾਂ ਨੂੰ ਬੜੀ ਸਮਝ ਵਿੱਚ ਪਈ, ਆ ਜਿਹੜੇ ਬਾਣੀ ਦੇ ਉਸ ਵਕਤ ਦੀ ਪ੍ਰਚਲਿਤ ਭਾਸ਼ਾ ਸੀ ਜਿਹੜੀ ਉਹ ਬਾਣੀ ਵਿੱਚ ਲਿਖੀ ਗਈ, ਹੁਣ ਅੱਜ ਹੋਰ ਭਾਸ਼ਾ ਬਦਲ ਗਈ, ਕਿਉਂਕਿ ਬੋਲੀ ਇੱਕ ਤਾਂ 60 70 ਕਿਲੋਮੀਟਰ ਤੋਂ ਬਾਅਦ ਬੋਲੀ ਬਦਲ ਜਾਂਦੀ ਹੈ ਤੇ 60 70 ਸਾਲਾਂ ਤੋਂ ਬਾਅਦ ਵੀ ਇਹਦੇ ਵਿੱਚ ਚੇਂਜ ਆ ਜਾਂਦਾ ਹੈ। ਇਸ ਲਈ ਜਿਹੜਾ ਧਰਮ ਸਮੇਂ ਅਨੁਸਾਰ ਆਪਣੀ ਵਿਆਖਿਆ ਨਹੀਂ ਕਰ ਸਕਿਆ ਉਸ ਧਰਤੀ ਤੇ ਪਿੱਛੇ ਰਹਿ ਜਾਏ। ਗੁਰੂ ਉਹੀ ਰਹੇਗਾ, ਬਾਣੀ ਉਹੀ ਹੈ, ਪਰ ਸਾਨੂੰ ਚੀਜ਼ਾਂ ਤਬਦੀਲ ਕਰਨੀਆਂ ਪੈਣਗੀਆਂ। ਜੇ ਅਸੀਂ ਉਦਾਹਰਣ ਅੱਜ ਤੋਂ 1000 ਸਾਲ ਪਿੱਛਾ ਦਿੱਤੇ ਬਈ ਭੀਮ ਨੇ ਹਾਥੀ ਜਿਹੜੇ ਸਾਨੂੰ ਆਕਾਸ਼ ਵਿਚ ਸਿੱਟ ਦਿੱਤੇ, ਇਹੋ ਜਿਹੀਆਂ ਗੱਲਾਂ ਸੁਣਾਈਆਂ, ਲੋਕਾਂ ਦੇ ਖਾਨੇ ਵਿਚ ਨਹੀਂ ਪੈਣਗੀਆਂ, ਸਮਝ ਵਿਚ ਨਹੀਂ ਆਏਗੀ ਗੱਲ। ਔਰ ਇੱਕ ਸੱਜਣ ਇੱਕ ਥਾਂ ਤੇ ਇੱਕ ਸੁਨਾਹ ਵੀ ਬੈਠੇ, ਵੈਸੇ ਤਾਂ ਗੁਰੂ ਸਾਹਿਬ ਨੇ ਖਜ਼ਾਨਾ ਹੀ ਇੰਨਾ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਵਿਚ, ਆਪਾਂ ਜਿੰਨਾ ਚਿਰ ਮਰਜ਼ੀ ਸੁਣਾ ਸਕਦੇ ਹਾਂ, ਖਤਮ ਨਹੀਂ ਹੋਣ ਵਾਲਾ। ਪਰ ਉਹ ਚੀਜ਼ਾਂ ਪ੍ਰਭਾਵਿਤ ਕਰਨ ਵਾਸਤੇ, ਕੰਨ ਰਸ ਬਣਾਉਣ ਵਾਸਤੇ ਉਹ ਕਿਤੇ ਕਹਿ ਬੈਠੇ ਵੀ ਭੀਮ ਨੇ ਮਹਾਂਭਾਰਤ ਦੇ ਜੰਗ ਦੇ ਅੰਦਰ ਹਾਥੀਆਂ ਨੂੰ ਪੂਛ ਤੋਂ ਫੜ ਕੇ ਆਕਾਸ਼ ਵੱਲ ਸਿੱਟਿਆ ਤੇ ਅਜੇ ਵੀ ਉੱਤੇ ਤੁਰੇ ਕਰਦੇ, ਉਹ ਥੱਲੇ ਆਏ ਤੇ ਘੇਰ ਲਿਆ ਸੱਜਣਾ ਨੇ। ਉਹ ਤੁਹਾਨੂੰ ਪਤਾ ਹੀ ਪਹਿਲਾਂ 2000 ਹੁੰਦੇ ਨੇ ਹਰੇਕ ਥਾਂ ਤੇ। ਚਲੋ ਸੁਣਾ ਗਿਆ, ਕਿਸੇ ਨੇ ਸੁਣ ਲਿਆ, ਗੱਲ ਮੁੱਕੀ। ਪਰ ਉਹਨਾਂ ਨੇ ਇੱਕ ਸਵਾਲ ਕੀਤਾ, ਹੈ ਵੀ ਉਹ ਵਿਗਿਆਨ ਵਾਲਾ ਸੀ, ਉਹ ਕਹਿੰਦੇ ਨੇ ਭਾਈ ਸਾਹਿਬ ਅਸੀਂ ਮੰਨ ਲੈਂਦੇ ਹਾਂ, ਪਰ ਇਹ ਗੱਲ ਦੱਸੋ ਵੀ ਹਾਥੀ ਦਾ ਵਜ਼ਨ ਕਿੰਨਾ ਹੁੰਦਾ ਤੇ ਪੂੰਛ ਕਿੱਡੀ ਕੁ ਹੁੰਦੀ ਹੈ। ਕਹਿਣ ਲੱਗੇ ਤੇ ਮੈਨੂੰ ਵੀ ਸਮਝ ਨਹੀਂ। ਕਹਿੰਦੇ ਜਦੋਂ ਭੀਮ ਨੇ ਪੂੰਛ ਤੋਂ ਫੜ ਕੇ ਹਾਥੀ ਆਕਾਸ਼ ਵੱਲ ਸਿੱਟੇ ਤੇ ਉਹ ਤੇ ਕੁਆਂਟਲਾਂ ਦਾ, ਉਹ ਪੂੰਛ ਟੁੱਟੀ ਕਿਉਂ ਨਾ, ਉਹ ਤਾਂ ਛੋਟੀ ਜਿਹੀ ਹੁੰਦੀ ਬਿਲਕੁਲ, ਉਹ ਟੁੱਟ ਕਿਉਂ ਨਾ ਗਈ, ਉਹਦਾ ਜਵਾਬ ਨਹੀਂ ਸੀ। ਇਸ ਲਈ ਕਦੀ ਉਹ ਗਿਆਨ ਕੰਮ ਕਰਦਾ ਸੀ ਜਿਹੜਾ ਇਹ ਕਿਹਾ ਗਿਆ, ਕਦੀ ਕਰਦਾ ਸੀ ਕੰਮ, ਇਹਦੇ ਵਿਚ ਕੋਈ ਸ਼ੱਕ ਨਹੀਂ। ਜਿੰਨੇ ਵੀ ਜਿਹਨੂੰ ਅਸੀਂ ਅੱਜ ਕਹਿੰਦੇ ਹਾਂ ਕਲਪਿਤ ਕਹਾਣੀਆਂ ਨੇ, ਇਹ ਕਿਸੇ ਸਮੇਂ ਕੰਮ ਕਰਦੀਆਂ ਰਹੀਆਂ ਨੇ। ਅੱਜ ਉਹਨਾਂ ਦਾ ਆਕਾਰ ਤਬਦੀਲ ਕਰਨ ਦੀ ਲੋੜ ਹੈ, ਉਹ ਗਲਤ ਨਹੀਂ ਹੋਈਆਂ। ਉਹ ਸਮਾਂ ਸੀ ਜਦੋਂ ਉਹ ਚੀਜ਼ ਕੰਮ ਕਰ ਗਈ, ਪਰ ਹੁਣ ਨਹੀਂ ਕਰੇਗੀ। ਇਸ ਲਈ ਗੁਰੂ ਸਾਹਿਬ ਨੇ, ਭਗਤ ਜੀ ਨੇ ਇਹ ਗੱਲ ਕਹੀ ਕਿ ਵਿਦਿਆ ਨਾ ਪਰੋ ਬਾਦ ਨਹੀਂ ਜਾਣੋ, ਹਰ ਗੁਣ ਕਥਿਤ ਸੁਣਤ ਬਹੁਰਾਨੋ। ਮੇਰੇ ਬਾਬਾ, ਫਿਰ ਉਸ ਬਾਬੇ ਨੇ ਕਿਹਾ ਜਿਹੜਾ ਆਇਆ ਸੀ ਵੀ ਕਬੀਰ ਜੀ, ਤੁਹਾਨੂੰ ਲੋਕ ਕਹਿੰਦੇ ਨੇ ਵੀ ਕਬੀਰ ਬਾਣੀ ਤਾਂ ਰਚੀ ਜਾਂਦਾ, ਪਰ ਇਹਨੂੰ ਤੇ ਸੰਸਕ੍ਰਿਤ ਕੋਈ ਨਹੀਂ ਆਉਂਦੀ, ਇਹਨੂੰ ਤਾਂ ਸ਼ੇਅਰ ਕੋਈ ਨਹੀਂ ਆਉਂਦੇ, ਇਹਨੂੰ ਤਰੀਕਾ ਕੋਈ ਨਹੀਂ ਆਉਂਦੀ। ਉਹਨਾਂ ਨੇ ਕਿਹਾ ਵੀ ਮੈਨੂੰ ਇਹਦੀ ਲੋੜ ਹੀ ਕੋਈ ਨਹੀਂ ਹੈ, ਮੇਰਾ ਮਤਲਬ ਹੈ ਗੁਰੂ ਦੀ ਗੱਲ, ਰੱਬ ਦੀ ਗੱਲ ਲੋਕਾਂ ਤੱਕ ਪਹੁੰਚਾਉਣੀ, ਮੇਰਾ ਮਤਲਬ ਉਹਦੇ ਵਿੱਚ ਪਰਸਨੈਲਿਟੀ ਬਣਾਉਣੀ ਨਹੀਂ ਹੈ, ਕਿਸੇ ਦੀ ਸਮਝ ਵਿੱਚ ਆ ਜਾਏ ਗੱਲ। ਇਸ ਕਰਕੇ ਉਹਨਾਂ ਨੇ ਜਦੋਂ ਉਸ ਬਜੁਰਗ ਨੇ ਕਿਹਾ ਵੀ ਲੋਕ ਕਹਿੰਦੇ ਨੇ ਇਹਨੂੰ ਪਤਾ ਨਹੀਂ, ਤੇ ਕਬੀਰ ਸਾਹਿਬ ਕਹਿੰਦੇ ਮੈਂ ਖੁਦ ਕਹਿ ਦਿੰਦਾ ਲੋਕ ਕਿਉਂ ਕਹਿੰਦੇ ਨੇ, ਮੇਰੇ ਬਾਬਾ ਮੈਂ ਬੌਰਾ ਸਭ ਖਲਕ ਸਿਆਣੀ, ਮੈਂ ਬਿਗਰੋਂ ਬਿਗੜੇ ਮਤ ਔਰਾ। ਕਿਉਂਕਿ ਕਬੀਰ ਜੀ ਨੂੰ ਆਮ ਲੋਕ ਕਹਿੰਦੇ ਸਨ ਵਿਗੜ ਗਿਆ ਹੈ, ਲੋਕਾਂ ਨੂੰ ਵਿਗਾੜਦਾ, ਕਿਉਂਕਿ ਸੱਚ ਦੀ ਗੱਲ ਕਰਦੇ ਸਨ, ਸਿੱਧੇ ਰਾਹ ਤੇ ਤੁਰਨ ਦੀ ਗੱਲ ਕਰ ਰਹੇ ਸਨ। ਇਸ ਲਈ ਇਹ ਜਿਹੜੇ ਅੱਖਰ ਭਾਸ਼ਾ ਦੇ ਰੂਪ ਵਿਚ ਉਤਾਰੇ ਗਏ ਤੇ ਗੁਰੂ ਸਾਹਿਬ ਨੇ ਸਾਨੂੰ ਸੁਚੇਤ ਕੀਤਾ ਹੈ ਕਿ ਇਹ ਜਿਹੜੇ ਅੱਖਰ ਨੇ ਗਿਆਨ ਦਾ ਸੋਮਾ ਨੇ, ਵਿਦਿਆ ਦਾ ਘਰ ਨੇ, ਇਹ ਤੈਨੂੰ ਚਾਹੀਦੇ ਜ਼ਰੂਰ ਨੇ, ਪਰ ਇੱਕ ਗੱਲ ਖਿਆਲ ਰੱਖੀ, ਜਿਹੜੀ ਭਾਸ਼ਾ ਤੂੰ ਪੜ੍ਹਨਾ ਹੈ ਕਿਤੇ ਉਸ ਗਿਆਨ ਦੇ ਵਿਚ ਫਸ ਕੇ ਵਹਿਸ਼ ਵਿਚ ਨਾ ਫਸ ਜਾਈ। ਉਹ ਇੱਕ ਗੱਲ ਕਿਹੜੀ ਕਹਿ ਰਹੀ, ਸਾਰੀ ਵਿਦਿਆ ਧਾਰਮਿਕ ਜਿਹੜੀ, ਉਹ ਇੱਕ ਗੱਲ ਕਿਹੜੀ ਗੁਰੂ ਸਾਹਿਬ ਨੇ ਪਹਿਲਾਂ ਕਿਸੇ ਸੱਜਣ ਦੀ ਗੱਲ ਕੀਤੀ ਜਿਹੜਾ ਬਹੁਤ ਪੜ੍ਹਿਆ ਹੋਇਆ ਸੀ, ਜਿਹਦੇ ਕੋਲ ਪੋਥੀਆਂ ਬਹੁਤ ਜ਼ਿਆਦਾ ਸਨ, ਇਹਨਾਂ ਵਿਚੋਂ ਪੰਡਿਤ ਜਗਜੀਤ ਹੋਇਆ, ਉਹਦੇ ਕੋਲ ਗੁਰੂ ਸਾਹਿਬ ਗਏ ਸਨ, ਪੜ੍ਹ ਪੜ੍ਹ ਗੱਡੀ ਲੱਦੀ ਹੈ। ਕੁਝ ਬ੍ਰਾਹਮਣ ਲੋਕ ਵਿਦਵਾਨ ਪਹਿਲਾਂ ਕੀ ਕਰਦੇ ਸਨ ਵੀ ਪੋਥੀਆਂ ਦੇ ਗੱਡੇ ਭਰ ਕੇ ਆਪਣੇ ਨਾਲ ਤੋਰਦੇ ਹੁੰਦੇ ਸਨ, ਜਿੱਥੇ ਕੋਈ ਵਿਦਵਾਨ ਹੁੰਦਾ ਸੀ ਉਹਦੇ ਨਾਲ ਬਹਿਸ਼ ਕਰਦੇ ਸਨ। ਬਹਿਸ਼ ਕਰਨੀ, ਜਦੋਂ ਉਹਨੂੰ ਜਿੱਤ ਜਾਣਾ ਤੇ ਕੀ ਹੋਣਾ, ਉਹਨੂੰ ਕਹਿਣਾ ਵੀ ਤੂੰ ਆਪਣੇ ਕੱਪੜੇ ਲਾ ਦੇ ਤੇ ਆਪਣੀਆਂ ਪੋਥੀਆਂ ਲਾ ਕੇ ਸਾਨੂੰ ਦੇ ਦੇ, ਪੋਥੀਆਂ ਉਹਦੀਆਂ ਖੋਹ ਲੈਣੀਆਂ, ਇਹ ਨਿਯਮ ਹੁੰਦਾ ਸੀ। ਉਹਦੇ ਕੱਪੜੇ ਲਵਾ ਕੇ ਉਹਨੂੰ ਆਪਣੇ ਵਾਲੇ ਕੱਪੜੇ ਪਵਾ ਦੇਣੇ, ਚੇਲਾ ਬਣਾ ਲੈਣਾ, ਇਸ ਲਈ ਉਹ ਗੱਡੇ ਭਰ ਕੇ ਤੋਰਦੇ ਸੀ। ਇਸ ਲਈ ਗੁਰੂ ਸਾਹਿਬ, ਸਤਿਗੁਰੂ ਗੁਰੂ ਨਾਨਕ ਸਾਹਿਬ ਗਏ ਇੱਕ ਥਾਂ ਤੇ, ਉੱਥੇ 2-4 ਦਿਨ ਦੀਵਾਨ ਸਜਿਆ, ਸੰਗਤਾਂ ਆਈਆਂ, ਲੋਕ ਆਉਣ ਲੱਗ ਪਏ, ਸਤਿਗੁਰਾਂ ਨੇ ਕਥਾ ਵਿਚਾਰ ਕੀਤੀ, ਕਰਦੇ ਰਹੇ ਨੇ ਕਥਾ ਗੁਰੂ ਨਾਨਕ ਸਾਹਿਬ, ਭਾਈ ਮਰਦਾਨਾ ਜੀ ਕੀਰਤਨ ਕਰਿਆ ਕਰਦੇ ਸੀ। ਇਹ ਪੰਡਿਤ ਜਗਜੀਤ ਉੱਥੇ ਰਹਿੰਦਾ ਸੀ, ਇਹਨੂੰ ਕਿਸੇ ਕਿਹਾ ਵੀ ਕੋਈ ਸੰਤ ਆਏ ਨੇ ਤੇ ਉਹ ਲੋਕ ਬੜੇ ਉਹਨਾਂ ਨਾਲ ਪ੍ਰੇਮ ਕਰ ਰਹੇ, ਇਹਨੂੰ ਅੱਗ ਲੱਗ ਗਈ ਕਿਉਂਕਿ ਅੰਦਰੋਂ ਸੁੱਕਾ ਸੀ, ਗਿਆਨ ਬਹੁਤ ਸੀ ਇਹਦੇ ਕੋਲ। ਇੱਕ ਦਿਨ ਸਜੇ ਹੋਏ ਦੀਵਾਨ ਵਿੱਚ ਆ ਗਿਆ, ਉਸ ਥਾਂ ਤੇ ਰੁੱਖ ਦੇ ਥੱਲੇ ਕੜਕ ਕੇ ਬੋਲਿਆ, ਆਪ ਕੌਣ ਹੋ, ਕਿੱਥੋਂ ਆਏ ਹੋ, ਮੇਰੇ ਨਾਲ ਬਹਿਸ਼ ਕਰੋ, ਬਹਿਸ਼ ਕਰਨ ਤੋਂ ਬਾਅਦ ਹੀ ਤੁਸੀਂ ਇੱਥੇ ਲੋਕਾਂ ਨਾਲ ਗੱਲ ਕਰ ਸਕਦੇ ਹੋ, ਸਾਡੇ ਦੇਸ਼ ਦਾ ਸੰਵਿਧਾਨ ਹੈ। ਉੱਥੇ ਇਤਿਹਾਸ ਨੇ ਇੱਕ ਸਾਖੀ ਕਹੀ ਹੈ ਕਿ ਉੱਥੇ ਇੱਕ ਕੁੱਤਾ ਮਰਿਆ ਪਿਆ ਸੀ, ਉਹਦੀਆਂ ਹੱਡੀਆਂ ਪਈਆਂ ਸਨ, ਤੇ ਸਤਿਗੁਰਾਂ ਨੇ ਉਸ ਜਗਜੀਤ ਨੂੰ ਕਿਹਾ ਬੈਠ ਜਾ, ਬਹਿਸ਼ ਕਰਨਾ ਜੀਵਨ ਨਹੀਂ, ਜੋ ਕੁਝ ਤੇਰੇ ਗ੍ਰੰਥਾਂ ਵਿੱਚ ਲਿਖਿਆ ਉਹ ਲੋਕਾਂ ਨੂੰ ਦੱਸ, ਉਹ ਕੀ ਕਹਿ ਰਹੇ ਕਿ ਜਿੱਤਣਾ ਤੇ ਹਾਰਨਾ ਜੀਵਨ ਨਹੀਂ ਹੈ, ਇਹ ਪਰਮਾਤਮਾ ਦੀ ਦਾਤ ਹੈ ਜਿਹੜਾ ਗਿਆਨ ਹੈ। ਪਰ ਉਹ ਅੜਿਆ ਰਿਹਾ, ਸਤਿਗੁਰਾਂ ਨੇ ਅਖੀਰ ਨੂੰ ਇੱਕ ਇਸ਼ਾਰਾ ਕੀਤਾ, ਕਿਉਂਕਿ ਇਹ ਫਿਰ ਗੁਰੂ ਦੀ ਬਰਕਤ ਹੁੰਦੀ, ਕਹਿਣ ਲੱਗੇ ਜੇ ਤੂੰ ਬਹਿਸ਼ ਕਰਨੀ ਹੈ ਤੇ ਇਸ ਕੁੱਤੇ ਨਾਲ ਕਰ ਲੈ, ਜਿਹਦੀਆਂ ਹੱਡੀਆਂ ਪਈਆਂ ਸਨ, ਬੜੇ ਚਿਰ ਦਾ ਮਰਿਆ ਹੋਇਆ ਸੀ, ਸੁੱਕ ਗਈਆਂ ਸਨ। ਹੋਰ ਵੀ ਕ੍ਰੋਧਿਤ ਹੋ ਗਿਆ, ਕਹਿਣ ਲੱਗੇ ਇਹਦੇ ਨਾਲ ਮੈਨੂੰ ਮਖੌਲ ਕਰ ਰਹੇ, ਕਹਿਣ ਲੱਗੇ ਤੇਰੀ ਜਾਤ ਦਾ ਹੀ ਹੈ, ਤੇਰੀ ਭਾਸ਼ਾ ਇਹਨੂੰ ਵੀ ਆਉਂਦੀ ਸੀ ਜਿਹੜੀ ਤੂੰ ਬੋਲਦਾ, ਮੇਰੀ ਭਾਸ਼ਾ ਕਿਵੇਂ। ਉੱਥੇ ਹਜ਼ੂਰ ਨੇ ਕਿਰਪਾਲਤਾ ਕੀਤੀ ਉਹਦੀ ਰੂਹ ਦੀ ਤੇ ਇਹਦੀ ਪੰਡਿਤ ਜਗਜੀਤ ਦੀ ਗੱਲ ਕਰਾਈ ਆਪਸ ਵਿੱਚ। ਇਹ ਤਾਂ ਹੁਣ ਵਿਗਿਆਨ ਵੀ ਥੋੜਾ ਜਿਹਾ ਮੰਨਣ ਲੱਗ ਪਿਆ ਵੀ ਇਹ ਗੱਲ ਹੋ ਸਕਦੀ, ਜਾਂ ਇਹ ਉਹਨਾਂ ਦਾ ਵਿਗਿਆਨ ਹੈ ਜਿਹੜੇ ਮਨ ਤੋਂ ਅੱਗੇ ਜਾਂਦੇ। ਉਹਦੀ ਗੱਲ ਕਰਾਈ ਉਸ ਰੂਹ ਦੀ, ਇਹ ਕਈ ਥਾਵਾਂ ਤੇ ਇਤਿਹਾਸਕ ਹਵਾਲੇ ਮਿਲਦੇ ਨੇ, ਤੇ ਪੰਡਿਤ ਜਗਜੀਤ ਦੇ ਸਾਹਮਣੇ ਉਸ ਕੁੱਤੇ ਦੀ ਰੂਹ ਤੇ ਰੂਹ ਨੇ ਆ ਕੇ ਦੇਖਿਆ ਵੀ ਜਗਜੀਤ ਮੈਂ ਤੇਰਾ ਗੁਰੂ ਹਾਂ, ਹੈਰਾਨ ਹੋ ਗਿਆ, ਮੈਂ ਤੇਰਾ ਉਸਤਾਦ ਹਾਂ ਜਿਹਦੇ ਤੋਂ ਤੂੰ ਪੜਿਆ ਹੋਇਆ। ਉਹ ਹੈਰਾਨ ਹੋ ਗਿਆ ਵੀ ਮੇਰੇ ਉਸਤਾਦ ਇਸ ਜੂਨ ਵਿੱਚ ਇਸ ਹਾਲਤ ਵਿੱਚ ਕੁੱਤੇ ਦੀ ਮੌਤ ਮਰ ਰਹੇ। ਉਹ ਕਹਿਣ ਲੱਗੇ ਹਾਂ, ਵਿਦਿਆ ਮੈਨੂੰ ਬਹੁਤ ਆਉਂਦੀ ਸੀ, ਪਰ ਮੇਰਾ ਕੰਮ ਸੀ ਜਿਹੜੇ ਸਾਧ ਲੋਕ ਆਉਂਦੇ ਸਨ ਉਹਨਾਂ ਕੋਲ ਵਿਦਿਆ ਤਾਂ ਘੱਟ ਹੁੰਦੀ, ਗਿਆਨ ਜ਼ਿਆਦਾ ਹੁੰਦਾ, ਔਰ ਹੋਵੇ ਵੀ ਤੇ ਉਹ ਵਿਵਾਦ ਨਹੀਂ ਕਰਦੇ, ਤੇ ਮੇਰਾ ਕੰਮ ਸੀ ਜਿਹੜਾ ਵੀ ਮਨੁੱਖ ਆਉਂਦਾ ਸੀ ਉਹਦੇ ਗਲ ਪੈ ਜਾਂਦਾ ਸਾਂ, ਜਿਵੇਂ ਆਦਤ ਬਣ ਗਈ ਸੀ, ਗਿਆਨ ਦੇ ਨਾਲ ਕੱਢ ਚੁੱਕਾ ਸਾਂ। ਕੁਦਰਤੀ ਇੱਕ ਦਿਨ ਕੋਈ ਬਖਸ਼ਿਆ ਹੋਇਆ ਆ ਗਿਆ, ਉਹਦੀ ਜ਼ੁਬਾਨ ਤੋਂ ਲਫ਼ਜ਼ ਨਿਕਲਿਆ ਕਿ ਕਾਹਦਾ ਤੂੰ ਗਿਆਨ ਪੜਿਆ, ਕੁੱਤੇ ਵਾਂਗੂ ਭੌਂਕਣਾ ਪਿਆ। ਕਹਿਣ ਲੱਗੇ ਉਦੋਂ ਦਾ ਕੁੱਤਿਆਂ ਦੀ ਜੂਨ ਵਿੱਚ ਤੁਰਿਆ ਫਿਰਨਾ, ਤੇ ਆਹ ਜਿਹੜੇ ਤੇਰੇ ਸਾਹਮਣੇ ਬੈਠੇ ਹੋਏ ਨਾ, ਇਹਨਾਂ ਨਾਲ ਬਹਿਸ਼ ਨਾ ਕਰੀ, ਅਰਦਾਸ ਕਰ ਲੈ ਤੇ ਮੇਰੀ ਵੀ ਅਰਦਾਸ ਕਰ, ਮੈਂ ਵੀ ਬਖਸ਼ਿਆ ਜਾਵਾਂ। ਇਹ ਜਿਹੜੀ ਸਾਖੀ ਏ, ਇਹ ਜਿਹੜਾ ਵਿਚਾਰ ਏ, ਇਹਨੂੰ ਮਨ ਤੋਂ ਪਰਾਂ ਜਾ ਕੇ ਸੁਣਨਾ, ਗਿਆਨ ਵਿਗਿਆਨ ਤੇ ਤਰਕ ਵਿੱਚ ਨਹੀਂ। ਜਿਹੜਾ ਇਸ ਰਾਹ ਤੇ ਗਿਆ ਹੈ, ਜਾਂ ਸਿੱਖ ਨੂੰ ਤੇ ਇਹਨੀ ਤਸੱਲੀ ਬਹੁਤ ਹੈ ਵੀ ਮੇਰਾ ਗੁਰੂ ਸਮਰੱਥ ਹੈ, ਉਹਨੂੰ ਕੋਈ ਇਹਦੇ ਤੇ ਵਿਚਾਰ ਕਰਨ ਦੀ ਲੋੜ ਨਹੀਂ ਵੀ ਇਸ ਤਰ੍ਹਾਂ ਹੋਇਆ ਜਾਂਦਾ। ਇਸ ਲਈ ਉਹ ਚਰਨੀ ਡਿੱਗਾ ਤੇ ਹਜ਼ੂਰ ਨੇ ਕਿਹਾ ਵੀ ਪੰਡਿਤ ਜੀ, ਇਹ ਅੱਖਰ ਜਿਹੜੇ ਗ੍ਰੰਥ ਬਣੇ ਨੇ ਇਹ ਇੱਕ ਦੂਜੇ ਦੇ ਗਲ ਪੈਣ ਵਾਸਤੇ ਨਹੀਂ ਸਨ, ਇਹ ਜੀਵਨ ਨੂੰ ਸੁਧਾਰਨ ਵਾਸਤੇ ਸਨ। ਇਸ ਕਰਕੇ ਉਹ ਗੱਟੇ ਲੈ ਕੇ ਤੁਰਦਾ ਸੀ, ਫਿਰ ਉਹਨੇ ਛੱਡ ਦਿੱਤਾ ਸਾਰਾ ਕੁਝ, ਤਿਆਗ ਦਿੱਤਾ, ਸ਼ਰਧਾਲੂ ਹੋ ਗਏ। ਇਸ ਲਈ ਇੱਥੇ ਗੱਡੇ ਦਾ ਜ਼ਿਕਰ ਕਰ ਰਹੇ ਨੇ, ਪੜ ਪੜ ਗੱਡੀ ਲੱਦੀ ਹੈ। ਜੇ ਕੋਈ ਮਨੁੱਖ ਇੰਨੀਆਂ ਗਿਆਨ ਪੜੇ ਵੀ ਉਹਦੇ ਗੱਡੇ ਲੱਦੇ ਜਾਣ, ਪੜ ਪੜ ਭਰੀ ਹੈ ਸਾਥ, ਢੇਰ ਲਾਦਾ ਮਨੁੱਖ ਕਿਤਾਬਾਂ ਦੇ, ਪੜ ਪੜ ਕੇ ਇਹਨਾਂ ਪੜ ਜਾਏ, ਪੜ ਪੜ ਬੇੜੀ ਪਾਈ ਹੈ। ਇੱਥੇ ਬੇੜੀ ਸ਼ਬਦ ਤਾਂ ਵਰਤਿਆ ਹੈ ਕਿ ਜਿਹੜੇ ਵਿਦਵਾਨ ਹੁੰਦੇ ਸਨ ਨਾ ਬਹਿਸ਼ ਕਰਨ ਵਾਲੇ, ਉਦੋਂ ਪੁਲ ਤਾਂ ਹੁੰਦੇ ਨਹੀਂ ਸਨ ਨਦੀਆਂ ਤੇ, ਉਹ ਫਿਰ ਜਿਹੜੇ ਗੱਡੇ ਹੁੰਦੇ ਸਨ ਬੇੜੀਆਂ ਵਿੱਚ ਲੱਦ ਕੇ ਲਿਜਾਂਦੇ ਸਨ ਗ੍ਰੰਥਾਂ ਦੇ ਪਾਰਲੇ ਪਾਸੇ। ਇਸ ਲਈ ਹਜ਼ੂਰ ਕਹਿੰਦੇ ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਆਂ ਖਾਦ, ਖਾਦ ਕਹਿੰਦੇ ਨੇ ਟੋਇਆਂ ਨੂੰ। ਤੇ ਉਸ ਵਕਤ ਕਈ ਵਿਦਵਾਨ ਇਸ ਤਰ੍ਹਾਂ ਦੇ ਹੁੰਦੇ ਸਨ, ਕਿਉਂਕਿ ਜਿਵੇਂ ਉਦੋਂ ਪਸ਼ੂਆਂ ਦੀ ਚੋਰੀ ਹੁੰਦੀ ਸੀ ਗ੍ਰੰਥਾਂ ਦੀ ਵੀ ਚੋਰੀ ਹੋ ਜਾਂਦੀ ਸੀ, ਇਸ ਕਰਕੇ ਥੱਲੇ ਤਹਿਖਾਨੇ ਬਣਾਏ ਹੁੰਦੇ ਸਨ ਟੋਏ ਕੱਢ ਕੇ, ਤੇ ਉੱਥੇ ਲੁਕੋ ਕੇ ਰੱਖਦੇ ਸਨ ਆਪਣੇ ਗ੍ਰੰਥ, ਪਹਿਰਾ ਦਿੰਦੇ ਸਨ। ਗੁਰੂ ਸਾਹਿਬ ਕਹਿੰਦੇ ਕੋਈ ਟੋਏ ਕੱਢ ਕੇ ਭਾਵ ਥੱਲੇ ਜਿੰਨੇ ਮਰਜ਼ੀ ਗ੍ਰੰਥ ਰੱਖੇ ਤੇ ਉਹਨਾਂ ਨੂੰ ਪੜ੍ਹੀ ਜਾਏ, ਪੜਿਆ ਜੇਤੇ ਬਰਸ ਬਰਸ ਕਹਿੰਦੇ ਨੇ ਸਾਲ ਨੂੰ ਪਰ ਇੱਥੇ ਸ਼ਬਦ ਦੋ ਵਾਰੀ ਬਰਸ ਆਇਆ ਪੜਿਆ ਜੇਤੇ ਬਰਸ ਬਰਸ ਦੂਸਰੇ ਬਰਸ ਦਾ ਅਰਥ ਹੈ ਜਿਵੇਂ ਮੀਂਹ ਬਰਸਦਾ ਪਿਆ ਜਿਵੇਂ 24 ਘੰਟੇ ਮੀਂਹ ਪਈ ਜਾਏ ਇਸ ਤਰ੍ਹਾਂ ਮੀਂਹ ਵਾਂਗੂ ਮਨੁੱਖ ਪੜੀ ਜਾਏ ਤੇ ਕਈ ਸਾਲ ਪੜਦਾ ਰਹੇ ਪੜਿਆ ਜੇਤੇ ਮਾਸ ਤੇ ਕਈ ਮਹੀਨੇ ਪੜਦਾ ਰਹੇ ਮਾਸ ਦੇ ਅਰਥ ਨੇ ਮਹੀਨੇ ਪੜਿਆ ਜੇਤੀ ਆਰਜਾ ਤੇ ਸਾਰੀ ਉਮਰ ਮਨੁੱਖ ਪੜਦਾ ਰਹੇ ਪੜਿਆ ਜੇਤੇ ਸਾਸ ਇੱਕ ਇੱਕ ਸਵਾਸ ਨਾਲ ਪੜਦਾ ਰਹੇ ਤੇ ਹਜ਼ੂਰ ਨੇ ਅਖੀਰ ਤੇ ਆਪਣਾ ਸਿਧਾਂਤ ਕਿਹਾ ਕਹਿਣ ਲੱਗੇ ਨਾਨਕ ਲਿਖ ਹੈ ਇੱਕ ਗੱਲ ਹੋਰ ਹੋ ਮੈਂ ਚੱਖਣਾ ਚਾਕ ਇਹ ਸਾਰੀ ਵਿਦਿਆ ਦਾ ਮਾਣ ਕਰਨਾ ਸਿਰਫ ਹੋ ਮੈਂ ਹੈ ਉਹ ਇੱਕ ਗੱਲ ਕਿਹੜੀ ਹੈ ਵਾਹਿਗੁਰੂ ਦਾ ਨਾਮ ਔਰ ਉਹਦਾ ਪ੍ਰੇਮ ਲੇਖੇ ਵਿਚ ਕੀ ਪੈ ਰਿਹਾ ਪੜਨਾ ਕਿਹੜਾ ਪ੍ਰਵਾਨ ਹੋਣਾ ਇਹ ਅੱਗੇ ਫਿਰ ਕੱਲ ਦਾ ਵਿਸ਼ਾ ਲਿਖ ਲਿਖ ਪੜਿਆ ਤੇਤਾ ਕੜਿਆ ਵਾਲਾ ਅੱਗੇ ਸ਼ਬਦ ਆਏਗਾ ਸਮੇਂ ਦੀ ਅੱਜ ਸਮਾਪਤੀ ਹੈ ਕੱਲ ਦੇ ਦੀਵਾਨ ਵਿਚ ਫਿਰ ਅਰਜ ਕਰਨ ਦਾ ਯਤਨ ਕਰਾਂਗੇ ਇਹਨੀਆਂ ਬੇਨਤੀਆਂ ਅੱਜ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਦੀ ਸਾਂਝ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ